ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਹੈ ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੇ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਪਾਉ ਭਏ ਮਨ ਟੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀਓ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰਿਤਾ। ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਵਾਇਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ ਉਸ ਸਤਸੰਗਤ ਵਿੱਚ ਬੈਠਣ ਦਾ ਪਵਿੱਤਰ ਸਮਾਂ ਪ੍ਰਾਪਤ ਹੋਇਆ ਹੈ ਜਿੱਥੇ ਹਰੀ ਦੇ ਨਾਮ ਦੀ ਵਿਚਾਰ ਉਹਦਾ ਕੀਰਤਨ ਹੁੰਦਾ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆਪ ਸਾਰਿਆਂ ਦੇ ਉੱਤੇ ਸਾਡੇ ਸਾਰਿਆਂ ਦੇ ਉੱਤੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ ਦਰਸ਼ਨ ਦੀਦਾਰੇ ਪ੍ਰਾਪਤ ਹੋਏ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰਾਪਤ ਹੋਇਆ ਗੁਰਬਾਣੀ ਦਾ ਕੀਰਤਨ ਸਰਵ ਧਰਮ ਮਾਨੋ ਤੇ ਕੀਏ ਜੇ ਕੀਰਤ ਪ੍ਰਭ ਗਾਈ ਇਹ ਦਾਤ ਉਹਦੀ ਕਿਰਪਾ ਨਾਲ ਪ੍ਰਾਪਤ ਹੋਈ। ਉਹਨੇ ਹੋਰ ਬਖਸ਼ਿਸ਼ ਕੀਤੀ ਹੈ ਕਿ ਬਣੇ ਹੋਏ ਸਮੇਂ ਦੇ ਅਨੁਸਾਰ ਨਿਯਤ ਕੀਤੇ ਸਮੇਂ ਦੇ ਅਨੁਸਾਰ ਜੋ ਹਰਿਮੰਦਰ ਸਾਹਿਬ ਜੀ ਤੋਂ ਅੱਜ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਨਾਲ ਜੁੜਨ ਦਾ ਵੀ ਪਵਿੱਤਰ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਜੋ ਬਚਨ ਆਪ ਜੀ ਨੇ ਸਨਮਾਨਯੋਗ ਗਿਆਨੀ ਜੀ ਪਾਸੋਂ ਬੜੇ ਅਦਬ ਸਤਿਕਾਰ ਨਾਲ ਸਰਵਣ ਕੀਤੇ ਨੇ ਮੂਲ ਪਾਠ ਦੇ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜੈਸਰੀ ਕੀ ਵਾਰ ਦੇ ਅੰਦਰ ਪੌੜੀ ਨੰਬਰ 17 ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਕ 709 ਤੇ ਸਵਾਇਮਾਨ ਨੇ। ਆਓ ਇਹਨਾਂ ਬਚਨਾਂ ਦੀ ਸਾਂਝ ਕਰਨ ਲਈ ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਇੱਕ ਵਾਰੀ ਉਚਾਰਨ ਕਰੋ, ਸਤਨਾਮ ਵਾਹਿਗੁਰੂ। ਵਾਰਾਂ ਦੇ ਅੰਦਰ ਸਤਿਗੁਰੂ ਜੀ ਨੇ ਇੱਕ ਨਿਯਮ ਰੱਖਿਆ ਹੈ ਕਿ ਜਦੋਂ ਇਹ ਵਾਰਾਂ ਦਰਜ ਕੀਤੀਆਂ ਨੇ ਉਹਨਾਂ ਦੇ ਨਾਲ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਹਨ। ਕਈ ਵਾਰਾਂ ਦੇ ਆਰੰਭ ਦੇ ਵਿੱਚ ਸਾਨੂੰ ਹੈਡਿੰਗ ਪ੍ਰਾਪਤ ਹੁੰਦਾ ਹੈ ਵਾਰ ਸਲੋਕਾਂ ਨਾਲ, ਜਿੱਥੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਵਾਰ ਸਲੋਕਾਂ ਸਹਿਤ ਹੈ। ਔਰ ਇੱਕ ਨਿਯਮ ਸਤਿਗੁਰੂ ਜੀ ਨੇ ਰੱਖਿਆ ਕਿ ਇੱਕ ਵਾਰ ਦੇ ਅੰਦਰ ਇੱਕ ਪੌੜੀ ਦੇ ਨਾਲ ਘੱਟ ਤੋਂ ਘੱਟ ਦੋ ਸਲੋਕ ਦਰਜ ਕੀਤੇ ਨੇ। ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਸਲੋਕ ਵੀ ਨੇ, ਦੋ ਤੋਂ ਜ਼ਿਆਦਾ ਨੇ, ਤਿੰਨ ਵੀ ਨੇ, ਚਾਰ ਵੀ ਨੇ, ਪੰਜ ਵੀ ਨੇ। ਔਰ ਉਹਨਾਂ ਬਾਰਾਂ ਦੇ ਵਿੱਚ ਵੱਖ ਵੱਖ ਗੁਰੂ ਸਾਹਿਬਾਨ ਜੀ ਦੇ ਸਲੋਕ ਹਨ, ਪਰ ਜਿਸ ਵਾਰ ਵਿੱਚੋਂ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਇਸ ਵਾਰ ਦੇ ਵਿੱਚ ਸਲੋਕ ਵੀ ਸਾਰੇ ਗੁਰੂ ਅਰਜਨ ਸਾਹਿਬ ਜੀ ਦੇ ਹਨ ਤੇ ਪੌੜੀਆਂ ਵੀ ਸਾਰੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ। ਪੌੜੀ ਦਾ ਸਰੂਪ, ਵਾਰ ਦਾ ਸਰੂਪ ਕੇਵਲ ਮੂਲ ਰੂਪ ਦੇ ਵਿੱਚ ਪੌੜੀਆਂ ਨੇ, ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ਨੇ। ਇਸ ਦਾ ਸਬੂਤ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪ੍ਰਾਪਤ ਹੁੰਦਾ। ਦੋ ਵਾਰਾਂ ਸਤਿਗੁਰੂ ਜੀ ਨੇ ਐਸੀਆਂ ਸੰਭਾਲੀਆਂ ਨੇ ਜਿਹੜੀਆਂ ਮੂਲ ਰੂਪ ਵਿੱਚ ਨੇ, ਪੌੜੀਆਂ ਦੇ ਰੂਪ ਵਿੱਚ ਨੇ। ਜਿਵੇਂ ਕਿ ਆਪਾਂ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਬਲਵੰਡ ਜੀ ਦੀ ਵਾਰ, ਸੱਤੇ ਜੀ ਦੀ ਵਾਰ ਜੋ ਦਰਜ ਕੀਤੀ ਹੈ ਉਹਦੇ ਅੰਦਰ ਕੇਵਲ 8 ਪੌੜੀਆਂ ਨੇ, ਉਹਦੇ ਵਿੱਚ ਸਲੋਕ ਕੋਈ ਦਰਜ ਨਹੀਂ। ਫਿਰ ਬਸੰਤ ਕੀ ਵਾਰ ਮਹਲ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦੀ ਵਾਰ ਹੈ ਜੋ ਸਤਿਗੁਰ ਜੀ ਨੇ ਓਰਿਜਨਲ ਰੂਪ ਦੇ ਵਿੱਚ, ਮੂਲ ਰੂਪ ਦੇ ਵਿੱਚ ਉਸ ਵਾਰ ਨੂੰ ਸੰਭਾਲਿਆ ਹੈ। ਇਹ ਸੰਕੇਤ ਬਖਸ਼ਿਸ਼ ਕੀਤਾ ਹੈ ਕਿ ਵਾਰ ਦਾ ਅਸਲੀ ਸਰੂਪ ਪੌੜੀਆਂ ਨੇ ਔਰ ਉਹਨਾਂ ਦੇ ਨਾਲ ਸਲੋਕ ਦਰਜ ਕੀਤੇ ਗਏ ਸੰਪਾਦਨਾ ਵੇਲੇ। ਸਿਆਣਿਆਂ ਨੇ ਬਖਸ਼ਿਸ਼ ਕੀਤੀ ਹੈ, ਬਜ਼ੁਰਗਾਂ ਨੇ, ਵਿਦਵਾਨਾਂ ਨੇ, ਕਿ ਸ਼ਬਦ ਦਾ ਕੇਂਦਰੀ ਭਾਵ ਜਿਹਨਾਂ ਵਿੱਚ ਰਹਾਓ ਦੀ ਪੰਕਤੀ ਹੈ ਉਹ ਰਹਾਓ ਵਿੱਚ ਹੈ। ਪਰ ਜਦੋਂ ਅਸੀਂ ਵਾਰਾਂ ਦੇ ਦਰਸ਼ਨ ਕਰਦੇ ਹਾਂ ਤੇ ਇਹਨਾਂ ਵਾਰਾਂ ਦੇ ਅੰਦਰ ਜੋ ਪੌੜੀ ਹੈ, ਕਿਉਂਕਿ ਮੂਲ ਰੂਪ ਵਿੱਚ ਵਾਰ ਦਾ ਸਰੂਪ ਉਹ ਹੈ ਤੇ ਪੌੜੀ ਦਾ ਆਖਰੀ ਜਿਹੜੀ ਪੰਕਤੀ, ਆਖਰੀ ਬੰਦ ਹੈ, ਜੇ ਵਿਚਾਰ ਉੱਥੋਂ ਆਰੰਭ ਕੀਤੀ ਜਾਏ ਤੇ ਬਾਕੀ ਪੰਕਤੀਆਂ ਦੀ ਸਮਝ ਆਪਣੇ ਆਪ ਫਿਰ ਸੁਖੈਨ ਤਰੀਕੇ ਨਾਲ ਲੱਗ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਉਹ ਇਸ ਵਾਰ ਦੀ, ਪੌੜੀ ਦੀ ਆਖਰੀ ਪੰਕਤੀ ਬਖਸ਼ਿਸ਼ ਕੀਤੀ ਹੈ, 8 ਪਹਿਰ ਹਰ ਧਿਆਏ ਹਰ ਜਸ ਨਿਤ ਸੁਣ, ਕਿ ਜਿਹੜੇ ਸੰਤ ਜਨ ਨੇ, ਸਾਧੂ ਜਨ ਨੇ, ਗੁਰਮੁਖ ਜਨ ਨੇ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਕੋਈ ਭੇਖ ਨਹੀਂ, ਕੋਈ ਪਹਿਰਾਵਾ ਨਹੀਂ, ਔਰ ਇਹ ਵੀ ਨਹੀਂ ਕਿ ਉਹ ਰੱਬ ਨੂੰ ਕਦੋਂ ਚੇਤੇ ਕਰਦੇ ਨੇ। ਕਿਉਂਕਿ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਰੱਬ ਨੂੰ ਚੇਤੇ ਕਰਨ ਵਾਲੇ ਵਾਸਤੇ ਵੀ ਖਾਸ ਵੇਲਾ ਚਾਹੀਦਾ, ਔਰ ਕਈ ਲੋਕਾਂ ਦੇ ਅੰਦਰ ਤਾਂ ਇੰਨੇ ਭਰਮ ਨੇ ਕਿ ਜੇ ਕਿਤੇ ਆਹ ਮੰਤਰ ਅਸੀਂ ਮਹੂਰਤ ਤੋਂ ਪਹਿਲਾਂ ਪੜ੍ਹ ਲਿਆ ਤੇ ਉਸ ਮੰਤਰ ਦਾ ਜਿਹੜਾ ਅਸਰ ਹੈ ਉਹ ਉਲਟਾ ਹੋ ਸਕਦਾ ਹੈ। ਗੁਰਮਤ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਜਦੋਂ ਵੀ ਪ੍ਰਭੂ ਦਾ ਸਿਮਰਨ ਕਰੀਏ, ਬੰਦਗੀ ਕਰੀਏ, ਆਪਣੇ ਗੁਰੂ ਦੇ ਦਰਸ਼ਨ ਕਰੀਏ, ਸਾਡੇ ਵਾਸਤੇ ਸਮਾਂ ਉਹ ਪਵਿੱਤਰ ਹੈ। ਬਚਨ ਕੀਤੇ ਆਪ ਜੀ ਨੇ, ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਨ ਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਉਹ ਦਿਹਾੜਾ, ਉਹ ਦਿਨ, ਉਹ ਘੜੀ, ਉਹ ਪਲ ਸਾਡੇ ਵਾਸਤੇ ਭਾਗਾਂ ਵਾਲੇ ਨੇ ਜਦੋਂ ਅਸੀਂ ਗੁਰੂ ਕਾ ਦਰਸ਼ਨ ਕਰਦੇ ਹਾਂ। ਤੇ ਸੰਤ ਦੀ ਇਹ ਨਿਸ਼ਾਨੀ, ਗੁਰਮੁਖ ਦੀ ਇਹ ਨਿਸ਼ਾਨੀ, ਭਗਤ ਦੀ ਇਹ ਨਿਸ਼ਾਨੀ, ਸਾਧੂ ਦੀ ਇਹ ਨਿਸ਼ਾਨੀ, ਗੁਰੂ ਦੀ ਇਹ ਨਿਸ਼ਾਨੀ, ਆਠ ਪਹਿਰ ਹਰ ਧਿਆਏ ਕਿ ਉਹਦਾ ਜੀਵਨ ਕਿਸੇ ਖਾਸ ਦਿਨ ਨਾਲ ਨਹੀਂ ਜੁੜਿਆ ਹੋਇਆ ਵੀ ਰੱਬ ਨੂੰ ਜਾਂ ਗੁਰੂ ਨੂੰ ਸੰਗਰਾਂਦ ਵਾਲੇ ਦਿਨ ਹੀ ਚੇਤਾ ਕਰਨਾ ਹੈ। ਕਿਉਂਕਿ ਸਾਨੂੰ ਬਹੁਤਿਆਂ ਨੂੰ ਗੁਰਦੁਆਰੇ ਦਾ ਚੇਤਾ ਕੇਵਲ ਸੰਗਰਾਂਦ ਵਾਲੇ ਦਿਨ ਹੀ ਆਉਂਦਾ ਜਾਂ ਪੂਰਨਮਾਸ਼ੀ ਵਾਲੇ ਦਿਨ ਆਉਂਦਾ ਜਾਂ ਮੱਸਿਆ ਵਾਲੇ ਦਿਨ ਆਉਂਦਾ ਜਾਂ ਮੇਰੇ ਵਰਗਿਆਂ ਨੂੰ ਬਹੁਤਿਆਂ ਨੂੰ ਗੁਰਪੁਰਬ ਵਾਲੇ ਦਿਨ ਚੇਤਾ ਆਉਂਦਾ। ਸਿੱਖ ਦਾ ਫਰਜ਼ ਤਾਂ ਬਣਦਾ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅਗਲੀ ਪੰਕਤੀ ਹੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਖਾਸ ਦਿਹਾੜੇ ਦੇ ਉੱਤੇ ਨਹੀਂ ਬਲਕਿ ਜੋ ਸਾਸ ਗਿਰਾਸ ਉਹਦੀ ਯਾਦ ਵਿੱਚ ਰਹਿੰਦਾ ਹੈ ਉਹ ਗੁਰਸਿੱਖ ਉਹ ਸੰਤ ਜਨ ਉਹ ਭਗਤ ਜਨ ਉਹ ਸਾਧੂ ਜਨ ਉਹ ਗੁਰਮੁਖ ਪਿਆਰਾ ਗੁਰੂ ਦੇ ਮਨ ਨੂੰ ਚੰਗਾ ਲੱਗਦਾ। ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਫਿਰ ਸੰਤ ਦਾ ਭਾਵ ਉਹ ਅੱਠੇ ਪਹਿਰ ਆਪਣੇ ਉਸ ਮਾਲਕ ਨੂੰ ਚੇਤੇ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ, ਉਹਨੂੰ ਧਿਆਉਂਦੇ ਨੇ। ਹਰ ਜਸ ਨਿਤ ਸੁਣ ਤੇ ਨਿਤਾ ਪ੍ਰਤੀ ਹਰੀ ਜਸ ਨੂੰ ਸੁਣਦੇ ਹਨ। ਜਿਹੜਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ, ਇਹ ਖਜ਼ਾਨਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤਾ, ਇਹਦਾ ਸੰਪਾਦਨ ਕਰ ਦਿੱਤਾ ਤੇ ਸਤਿਗੁਰੂ ਜੀ ਨੇ ਅਖੀਰ ਵਿੱਚ ਜਾ ਕੇ ਬਚਨ ਕੀਤੇ, ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਸਾਡਾ ਹਿਰਦਾ ਰੂਪੀ ਥਾਲ ਵੀ ਹੈ, ਉਹਦੇ ਅੰਦਰ ਵੀ ਸਤ ਸੰਤੋਖ ਵਿਚਾਰ ਪਏ ਨੇ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਗਟ ਕਰਨੇ ਨੇ। ਦੁਨਿਆਵੀ ਤੌਰ ਦੇ ਅਰਥ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਥਾਲ ਪ੍ਰਾਪਤ ਹੋਇਆ, ਜੋ ਗੁਰੂ ਨੇ ਪਰੋਸ ਕੇ ਦਿੱਤਾ ਸਜਾ ਕੇ ਦਿੱਤਾ, ਇਹਦੇ ਅੰਦਰ ਸਤ ਸੰਤੋਖ ਤੇ ਵਿਚਾਰ ਪਈ ਹੈ। ਸਤ ਸੰਤੋਖ ਤੇ ਵਿਚਾਰ ਨੂੰ ਧਾਰਨ ਕਰਨ ਵਾਲਾ ਹੰਕਾਰੀ ਹੋ ਸਕਦਾ? ਕਿੰਨੇ ਲੋਕ ਹੋਣਗੇ ਕਹਿੰਦੇ ਮੇਰੇ ਵਰਗਾ ਕਿਸੇ ਦਾ ਕੋਈ ਕਰੈਕਟਰ ਨਹੀਂ ਹੋ ਸਕਦਾ, ਮੇਰੇ ਵਰਗਾ ਸੱਚ ਨਹੀਂ ਬੋਲ ਸਕਦਾ, ਮੇਰੇ ਵਰਗਾ ਸੰਤੋਖੀ ਨਹੀਂ ਹੋ ਸਕਦਾ, ਮੇਰੇ ਵਰਗਾ ਵਿਚਾਰਵਾਨ ਨਹੀਂ ਹੋ ਸਕਦਾ। ਇਹ ਕਦੋਂ ਹੁੰਦਾ? ਜਦੋਂ ਇਹਨਾਂ ਤਿੰਨਾਂ ਗੱਲਾਂ ਦਾ ਸੱਤ ਸੰਤੋਖ ਵਿਚਾਰ ਦਾ ਆਧਾਰ ਪਰਮਾਤਮਾ ਦਾ ਨਾਮ ਨੇ। ਸਾਹਿਬ ਜੀ ਨੇ ਕਿਰਪਾ ਕੀਤੀ ਕਿ ਜਿੱਥੇ ਸੱਤ ਸੰਤੋਖ ਤੇ ਵਿਚਾਰ ਤੇਰੇ ਪੱਲੇ ਹੋਵੇ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਬਸ ਆਧਾਰੋ। ਅੰਮ੍ਰਿਤ ਨਾਮ ਜੋ ਠਾਕੁਰ ਦਾ ਹੈ, ਸਾਡੇ ਜੀਵਨ ਨੂੰ ਅਮਰ ਕਰਨ ਵਾਲਾ, ਉਹ ਇਹਦਾ ਆਧਾਰ ਬਣਾ ਦਿੱਤਾ ਤਾਂ ਕਿ ਸਤ ਪ੍ਰਾਪਤ ਕਰਨ ਤੋਂ ਬਾਅਦ, ਸੰਤੋਖੀ ਹੋਣ ਤੋਂ ਬਾਅਦ, ਵਿਚਾਰਵਾਨ ਹੋਣ ਤੋਂ ਬਾਅਦ ਹੰਕਾਰ ਨਾ ਪੈਦਾ ਹੋਵੇ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਖਾ ਲੈਣਾ ਬਹੁਤ ਸੌਖਾ ਹੁੰਦਾ, ਬਹੁਤ ਸਾਰੇ ਲੋਕੀ ਪ੍ਰਸ਼ਾਦਾ ਛਕ ਲੈਂਦੇ ਹੈ, ਪਰ ਛਕਣ ਤੋਂ ਬਾਅਦ ਜਦੋਂ ਡਾਕਟਰ ਕੋਲ ਜਾਂਦੇ ਨੇ ਬਿਮਾਰ ਹੋ ਕੇ, ਉਹ ਕਹਿੰਦਾ ਤੁਹਾਨੂੰ ਫੂਡ ਪੋਇਜ਼ਨ ਹੋ ਗਈ ਹੈ, ਤੁਹਾਡੇ ਅੰਦਰ ਜਿਹੜਾ ਡਾਈਜੈਸਟ ਸਿਸਟਮ ਹੈ, ਹਜ਼ਮ ਕਰਨ ਵਾਲਾ ਜਿਹੜਾ ਸਿਸਟਮ ਹੈ, ਜਿਹੜੀ ਗੱਲਬਾਤ ਹੈ ਉਹ ਪੂਰੀ ਨਹੀਂ, ਤੁਹਾਡਾ ਹਾਜ਼ਮਾ ਠੀਕ ਨਹੀਂ, ਜੋ ਕੁਝ ਤੁਸੀਂ ਖਾਧਾ ਤੁਹਾਨੂੰ ਹਜ਼ਮ ਨਹੀਂ ਹੋ ਸਕਿਆ। ਸਤਿਗੁਰੂ ਕਹਿੰਦੇ ਖਾਣਾ ਵੀ ਹੈ ਤੇ ਖਾਣ ਤੋਂ ਬਾਅਦ ਹਜ਼ਮ ਵੀ ਕਰਨਾ ਹੈ। ਬਹੁਤ ਸਾਰੇ ਲੋਕਾਂ ਨੇ ਸਿਮਰਨ ਕੀਤਾ, ਬੰਦਗੀ ਕੀਤੀ, ਤੇ ਬੰਦਗੀ ਕਰਨ ਤੋਂ ਬਾਅਦ ਉਹਨਾਂ ਨੂੰ ਹਜ਼ਮ ਨਹੀਂ ਹੋਈ, ਉਹ ਰੱਬ ਬਣ ਕੇ ਬਹਿ ਗਏ। ਗੁਰੂ ਨਾਨਕ ਸਾਹਿਬ ਜੀ ਬਟਾਲੇ ਤੋਂ ਚੱਲ ਕੇ ਮੁਲਤਾਨ ਪਹੁੰਚੇ, ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਮਿਲਾਈ। ਜਦੋਂ ਉਹ ਪੀਰ ਇਕੱਠੇ ਹੋ ਕੇ ਆ ਗਏ ਕਟੋਰਾ ਭਰ ਕੇ ਦੁੱਧ ਦਾ, ਸਤਿਗੁਰੂ ਜੀ ਨੇ ਚਮੇਲੀ ਕੱਢ ਕੇ ਦੁੱਧ ਵਿੱਚ ਟਿਕਾ ਦਿੱਤੀ। ਆਮ ਤੌਰ ਦੇ ਉੱਤੇ ਅਸੀਂ ਚਮੇਲੀ ਨੂੰ ਫੁੱਲ ਸਮਝਦੇ ਹਾਂ। ਦਾਸ ਇੱਕ ਦਿਨ ਨਿਊਜ਼ ਆਰਕ ਵੇਖੇ, ਵਿਚਾਰ ਕਰਕੇ ਬਾਹਰ ਨਿਕਲਿਆ ਰਿਚਮੰਡ ਹਿੱਲ ਤੋਂ, ਤੇ ਬਾਹਰ ਇੱਕ ਸੱਜਣ ਮਿਲੇ, ਕਹਿਣ ਲੱਗੇ ਅੱਜ ਤੁਸੀਂ ਆ ਪੌੜੀ ਵਿੱਚੋਂ ਪੰਕਤੀਆਂ ਦਾ ਹਵਾਲਾ ਦਿੱਤਾ, ਤੇ ਉਹਦੇ ਅਰਥ ਕੀਤੇ ਨੇ ਤੁਸੀਂ ਕਿ ਫੁੱਲ ਕੱਢ ਕੇ ਬਗਲ ਵਿੱਚੋਂ ਦੁੱਧ ਵਿੱਚ ਟਿਕਾ ਦਿੱਤਾ। ਕਹਿਣ ਲੱਗੇ ਇਹਦੇ ਇਹ ਅਰਥ ਨੇ। ਕਹਿਣ ਲੱਗੇ ਮੈਂ ਮੁਲਤਾਨ ਦਾ ਰਹਿਣ ਵਾਲਾ ਹਾਂ ਤੇ ਮੁਲਤਾਨੀ ਬੋਲੀ ਵਿੱਚ ਚਮੇਲੀ ਦਾ ਅਰਥ ਹੈ ਮਿਸ਼ਰੀ, ਔਰ ਇਹ ਬਿਲਕੁਲ ਫਿੱਟ ਬਹਿੰਦੀ ਗੱਲ, ਕਿਉਂਕਿ ਦੁੱਧ ਦੇ ਵਿੱਚ ਜਾਂ ਤਾਂ ਅਸੀਂ ਸ਼ੂਗਰ ਪਾਉਂਦੇ ਹਾਂ, ਮਿਸ਼ਰੀ ਪਾਉਂਦੇ ਹਾਂ, ਸ਼ੱਕਰ ਪਾਉਂਦੇ ਹਾਂ, ਉਹਦੇ ਵਿੱਚ ਘੁਲ ਕੇ ਇੱਕ ਮਿਕ ਹੋ ਜਾਂਦੀ ਹੈ। ਜਿਵੇਂ ਮਿਸ਼ਰੀ ਦੁੱਧ ਵਿੱਚ ਘੁਲ ਕੇ ਇੱਕ ਮਿਕ ਹੋ ਜਾਂਦੀ ਹੈ, ਸਤਿਗੁਰੂ ਕਹਿਣ ਲੱਗੇ ਮੈਂ ਤੁਹਾਨੂੰ ਬਿਲਕੁਲ ਛੇੜਛਾੜ ਨਹੀਂ ਕਰਨ ਵਾਸਤੇ ਆਇਆ, ਬਲਕਿ ਤੁਹਾਡੀ ਸੇਵਾ ਵਾਸਤੇ ਹਾਜ਼ਰ ਹੋਇਆ ਹਾਂ। ਕਿਉਂਕਿ ਉੱਥੇ ਸ਼ਮਸ਼ ਤਬਰੇਜ਼ ਦਾ ਮਕਬਰਾ ਸੀ, ਸ਼ਮਸ਼ ਤਬਰੇਜ਼ ਨੇ ਬੰਦਗੀ ਕੀਤੀ ਤੇ ਬੰਦਗੀ ਕਰਦਿਆਂ ਕਰਦਿਆਂ ਅਨਲ ਹੱਕ ਦਾ ਨਾਰਾ ਲਾ ਦਿੱਤਾ, ਅਨਲ ਹੱਕ ਦਾ ਭਾਵ ਮੈਂ ਖੁਦਾ ਬਣ ਗਿਆ ਹਾਂ, ਰੱਬ ਬਣ ਗਿਆ ਹਾਂ। ਖੁਦਾ ਦਾ ਅਰਥ ਕੀ ਹੈ? ਖੁਦਾ ਦਾ ਅਰਥ ਹੈ ਜੋ ਖੁਦ ਬਣਿਆ, ਜਿਹਨੂੰ ਕਿਸੇ ਨੇ ਸਾਜਿਆ ਨਹੀਂ। ਜਿਵੇਂ ਅਸੀਂ ਰੱਬ ਬਾਰੇ ਪੜ੍ਹਦੇ ਹਾਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇੱਕ ਤਾਂ ਉਹਨੇ ਨਾਰਾ ਮਾਰ ਕੇ ਅਨਲ ਹੱਕ ਦਾ ਹੰਕਾਰੀ ਗੱਲ ਕੀਤੀ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਹਾਲਤ ਹੁੰਦੀ ਹੈ। ਸ਼ੇਕਸਪੀਅਰ ਲਿਖਦਾ ਹੈ, ਕਹਿੰਦਾ ਜਦੋਂ ਬੰਦਾ ਕੋਠੇ ਤੇ ਚੜ੍ਹਦਾ ਨਾ ਛੱਤ ਵੱਲ ਨੂੰ, ਉਹ ਸਟੈਪ ਬਾਈ ਸਟੈਪ ਚੜ੍ਹਦਾ ਜਾਂਦਾ, ਇੱਕ ਇੱਕ ਪੌੜੀ ਦੇ ਉੱਤੇ ਪੌਡੇ ਦੇ ਉੱਤੇ ਪੈਰ ਰੱਖਦਾ, ਪੌੜੀ ਨੂੰ ਵੇਖਦਾ ਜਾਂਦਾ, ਪਰ ਜਿਉਂ ਹੀ ਛੱਤ ਦੇ ਉੱਤੇ ਪਹੁੰਚ ਜਾਂਦਾ ਪੌੜੀ ਵੱਲ ਪਿੱਠ ਕਰਕੇ ਬਹਿ ਜਾਂਦਾ। ਜਿਹਦੇ ਰਾਹੀਂ ਕੋਠੇ ਤੇ ਚੜ੍ਹਿਆ, ਛੱਤ ਤੇ ਚੜ੍ਹਿਆ, ਉਹਦੇ ਵੱਲ ਪਿੱਠ ਕਰ ਲਈ। ਹੁਣ ਇੱਕ ਇੱਕ ਸਟੈਪ ਕਰਕੇ ਰੱਬ ਵੱਲ ਨੂੰ ਤੁਰਦਾ ਗਿਆ ਤੇ ਜਦੋਂ ਰੱਬ ਦੇ ਨਾਲ ਸਾਂਝ ਬਣ ਗਈ ਤੇ ਰੱਬ ਬਣ ਕੇ ਬਹਿ ਗਿਆ। ਸਤਿਗੁਰੂ ਕਹਿੰਦੇ ਨਹੀਂ, ਤੂੰ ਰੱਬ ਦੇ ਘਰ ਪਹੁੰਚ ਕਰਕੇ ਵੀ ਜਿਵ ਜਿਵ ਹੁਕਮ ਕਿਵੇਂ ਤਿਵਕਾਰ। ਵੇਖੋ ਨਾ ਗੁਰੂ ਨਾਨਕ ਦੀ ਵਿਚਾਰਧਾਰਾ ਕਿੱਥੇ ਖੜੀ ਹੈ। ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹਨੇ ਅਨਲ ਹੱਕ ਦਾ ਨਾਰਾ ਮਾਰ ਦਿੱਤਾ। ਸਤਿਗੁਰੂ ਕਹਿਣ ਲੱਗੇ ਪਹਿਲੀ ਗੱਲ ਤਾਂ ਬੰਦਗੀ ਕਰਨ ਦਾ ਭਾਵ ਇਹ ਹੰਕਾਰੀ ਹੋਣਾ ਨਹੀਂ, ਰੱਬ ਬਣ ਕੇ ਬੈਠਣਾ ਨਹੀਂ, ਬਲਕਿ ਉਹਦੇ ਸੇਵਕ ਬਣਨਾ, ਉਹਦੇ ਚਾਕਰ ਬਣਨਾ, ਉਹਦੇ ਦਰ ਦੇ ਕੂਕਰ ਬਣਨਾ, ਆਪਣੇ ਅੰਦਰ ਇਹ ਭਾਵਨਾ ਰੱਖਣੀ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਰੱਬ ਬਣ ਕੇ ਬਹਿ ਗਿਆ। ਸਤਿਗੁਰੂ ਮੁਲਤਾਨ ਵਿੱਚ ਉਹਨੂੰ ਸਮਝਾਉਣ ਵਾਸਤੇ ਗਏ ਉਹਨਾਂ ਲੋਕਾਂ ਨੂੰ ਕਿ ਰੱਬ ਦੀ ਬੰਦਗੀ ਕਰਨੀ, ਆ ਕਬਰਾਂ ਦੀ ਪੂਜਾ ਨਹੀਂ ਕਰਨੀ, ਅਹੰਕਾਰੀ ਨਹੀਂ ਹੋਣਾ, ਔਰ ਨਾ ਹੀ ਜਿਹੜਾ ਸਿਮਰਨ ਕਰਨਾ ਇਸ ਕਰਕੇ ਕਰਨਾ ਵੀ ਰੱਬ ਦਾ ਅਸੀਂ ਅੰਤ ਪਾਉਣਾ, ਰੱਬ ਦਾ ਅੰਤ ਪਾਉਣ ਵਾਸਤੇ ਨਹੀਂ, ਬਲਕਿ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਕਰਨਾ, ਜੀਵਨ ਨੂੰ ਪਵਿੱਤਰ ਕਰਨ ਵਾਸਤੇ ਕਰਨਾ। ਬੜੀ ਸਿੰਪਲ ਐਗਜ਼ਾਮਪਲ ਦਿੱਤੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ। ਆਪ ਜੀ ਬਹੁਤ ਸਾਰੇ ਪਿੰਡਾਂ ਦੇ ਰਹਿਣ ਵਾਲੇ ਹੋ, ਮੈਂ ਵੀ ਪਿੰਡਾਂ ਦਾ ਰਹਿਣ ਵਾਲਾ। ਜਦੋਂ ਕੋਈ ਜ਼ਿਮੀਂਦਾਰ ਕਿਸੇ ਗੱਡੇ ਦੇ ਉੱਤੇ, ਟਰਾਲੀ ਦੇ ਉੱਤੇ ਭਾਰ ਲੱਦ ਕੇ ਘਰੋਂ ਤੁਰਦਾ ਨਾ, ਜਾਂ ਘਰ ਤੋਂ ਗੱਡਾ ਲੈ ਕੇ ਤੁਰਦਾ, ਘਰ ਵਿੱਚ ਪਾਲਤੂ ਕੁੱਤਾ ਰੱਖਿਆ ਹੋਵੇ, ਉਹ ਵੀ ਨਾਲ ਹੀ ਤੁਰ ਪੈਂਦਾ। ਜਿਵੇਂ ਜਿਵੇਂ ਉਹ ਲੰਘਦਾ ਜਾਂਦਾ, ਕੁੱਤਾ ਵੀ ਨਾਲ ਤੁਰਿਆ ਜਾਂਦਾ। ਪਰ ਕਈ ਵਾਰੀ ਰਸਤੇ ਵਿੱਚ ਬਹੁਤ ਸਾਰਾ ਗਰੁੱਪ ਮਿਲਦਾ ਕੁੱਤਿਆਂ ਦਾ, ਜਿਹੜੇ ਇਕੱਠੇ ਹੋ ਕੇ ਉਹਨਾਂ ਨੂੰ ਪੈ ਜਾਂਦੇ ਨੇ ਕੁੱਤੇ ਨੂੰ। ਹੁਣ ਜਦੋਂ ਉਹ ਕੁੱਤੇ ਭੌਂਕਦੇ ਨੇ ਨਾ ਉਹਨੂੰ, ਉਹ ਵੀ ਅੱਗਿਓਂ ਭੌਂਕਦਾ, ਪਰ ਉਹਨੂੰ ਇੱਕ ਮਾਣ ਹੁੰਦਾ ਕਿ ਮੈਂ ਆਪਣੇ ਮਾਲਕ ਦੇ ਨਾਲ ਜਾ ਰਿਹਾ ਹਾਂ। ਹੁਣ ਸਤਿਗੁਰੂ ਕਹਿੰਦੇ ਉਹ ਜਿਹੜਾ ਕੁੱਤਾ ਕੁੱਤਿਆਂ ਦੇ ਸਾਹਮਣੇ ਭੌਂਕ ਰਿਹਾ, ਨਾ ਤਾਂ ਉਹ ਖੁਸ਼ਾਮਦ ਕਰਨ ਵਾਸਤੇ ਭੌਂਕ ਰਿਹਾ, ਨਾ ਉਹਨਾਂ ਦਾ ਅੰਤ ਪਾਉਣ ਵਾਸਤੇ ਭੌਂਕ ਰਿਹਾ। ਕਾਹਦੇ ਵਾਸਤੇ ਭੌਂਕ ਰਿਹਾ? ਆਪਣਾ ਬਚਾਅ ਕਰਨ ਵਾਸਤੇ, ਆਪਣੀ ਸੇਫਟੀ ਵਾਸਤੇ, ਤਾਂ ਕਿ ਮਾਲਕ ਮੇਰੀ ਰਾਖੀ ਕਰੇ। ਸਤਿਗੁਰੂ ਕਹਿੰਦੇ ਜੋ ਸਿਮਰਨ ਕਰਨਾ, ਜੋ ਬੰਦਗੀ ਕਰਨੀ ਹੈ, ਜੋ ਭਗਤੀ ਕਰਨੀ ਹੈ, ਜੋ ਚੰਗੇ ਗੁਣ ਧਾਰਨ ਕਰਨੇ ਹੈ, ਉਹਦਾ ਅੰਤ ਪਾਉਣ ਵਾਸਤੇ ਨਹੀਂ, ਨਾ ਹੀ ਮੇਰੇ ਪ੍ਰਮਾਤਮਾ ਨੂੰ ਖੁਸ਼ਾਮਦਾਂ ਦੀ ਜ਼ਰੂਰਤ ਹੈ। ਉਹ ਕਾਹਦੇ ਵਾਸਤੇ ਕਰਨੀ? ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਸੁਰੱਖਿਅਤ ਕਰਨ ਵਾਸਤੇ। ਗੁਰੂ ਨੇ ਬਚਨ ਕੀਤੇ, ਏਤੇ ਕੂਕਰ ਹੋਂ ਬੇਗਾਨਾ, ਭੌਂਕਾ ਇਸ ਤਨ ਤਾਈ। ਮੇਰੇ ਅੰਦਰ ਵੀ ਪੰਜ ਕੁੱਤੇ ਬੈਠੇ ਨੇ ਜਿਹੜੇ ਵਾਰ ਵਾਰ ਮੈਨੂੰ ਡਰਾਉਂਦੇ ਨੇ, ਵਾਰ ਵਾਰ ਭੌਂਕਦੇ ਨੇ। ਏਤੇ ਕੂਕਰ ਹੋਂ ਬੇਗਾਨਾ, ਮੈਂ ਬੇਗਾਨਾ ਕੁੱਤਾ ਹਾਂ ਤੇਰੇ ਦਰ ਦਾ, ਇਸ ਕਰਕੇ ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਭੌਂਕ ਭੌਂਕ ਕੇ ਡਰਾਉਂਦੇ ਨੇ। ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਏ। ਜੇ ਮੈਂ ਭਗਤੀ ਤੋਂ ਹੀਣਾ ਵੀ ਹੈ ਨਾ, ਤੇਰੇ ਨਾਂ ਨੂੰ ਨਹੀਂ ਭੁੱਲਣਾ ਚਾਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਆ ਸੰਤ ਦੀ ਨਿਸ਼ਾਨੀ, ਭਗਤ ਦੀ ਨਿਸ਼ਾਨੀ, ਕਿ ਉਹ ਹਰ ਵੇਲੇ ਉਸ ਨੂੰ ਚੇਤੇ ਕਰਦੇ ਨੇ, ਉਹਦੀ ਯਾਦ ਵਿੱਚ ਰਹਿੰਦੇ ਨੇ ਤੇ ਸਤਿਗੁਰੂ ਨੇ ਸੰਤ ਦੇ ਸੰਬੰਧ ਵਿੱਚ ਗੱਲ ਵੀ ਐਸੀ ਕੀਤੀ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਇਸ ਕਰਕੇ ਉਹਨਾਂ ਦੀ ਨਿਸ਼ਾਨੀ ਕੀ ਹੈ? ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ।
ਜਿਹੜੇ ਸੰਤ ਜਨ ਨੇ ਉਹ ਪ੍ਰਭੂ ਦਿਆਲੂ ਹੋ ਕਰਕੇ ਸੰਤ ਉਦਾਹਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ, ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਉਸ ਦਿਆਲੂ ਗੋਪਾਲ ਜੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ ਉਹਦਾ ਕੀਰਤਨ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹੋ। ਉਹ ਕਿਸੇ ਹੋਰ ਚੀਜ਼ ਨੂੰ ਆਧਾਰ ਨਹੀਂ ਬਣਾਉਂਦੇ। ਕੀਰਤਨ ਆਧਾਰ ਕਿਵੇਂ ਬਣੇ? ਨਿਤ ਨਿਤ ਰੱਖ ਉਰਧਾਰੋ ਦੀ ਬਿਰਤੀ ਕਿਵੇਂ ਬਣੇ? ਹੁਣ ਬਹੁਤ ਸਾਰੇ ਗੁਰਮਤ ਵਿੱਚ ਜੋ ਕੀਰਤਨ ਕਰਨ ਦੀ ਮਰਜ਼ਾਦਾ ਹੈ ਸਿੱਖ ਰਹਿਤ ਮਰਜ਼ਾਦਾ ਦੇ ਅਨੁਸਾਰ ਸਾਜ਼ਾਂ ਦੇ ਨਾਲ ਰਾਗਬੱਧ ਹੋ ਕੇ ਤਾਲਬੱਧ ਹੋ ਕੇ ਗੁਰਬਾਣੀ ਦਾ ਗਾਇਨ ਕਰਨਾ ਇਹ ਸਾਡੀ ਕੀਰਤਨ ਦੀ ਮਰਜ਼ਾਦਾ ਹੈ। ਪਰ ਜੇਕਰ ਬੰਦਾ ਕੇਵਲ ਤੇ ਕੇਵਲ ਸਾਜ਼ਾਂ ਵੱਲ ਹੀ ਧਿਆਨ ਰੱਖਦਾ ਹੈ, ਆ ਸਾਡੀ ਬਿਰਤੀ ਕੀ ਹੈ, ਕਿਹੜਾ ਰਾਗੀ ਆ ਰਿਹਾ, ਜਿਵੇਂ ਗਾਉਣ ਵਾਲਿਆਂ ਦੀ ਗੱਲ ਹੈ ਨਾ ਵੀ ਕਿਹੜਾ ਆ ਰਿਹਾ ਗਾਇਕ, ਇਵੇਂ ਅਸੀਂ ਵੀ ਬਹੁਤੇ ਬੰਦਿਆਂ ਨਾਲ ਜੁੜੇ ਹਾਂ, ਸ਼ਬਦ ਨਾਲ ਨਹੀਂ ਜੁੜਦੇ ਬਹੁਤੇ। ਉੱਥੇ ਭੀੜ ਇਕੱਠੀ ਹੁੰਦੀ ਨਾਵਾਂ ਦੇ ਉੱਤੇ, ਗੁਰਬਾਣੀ ਦੇ ਉੱਤੇ ਨਹੀਂ। ਕਿਹੜੇ ਬਾਬਾ ਜੀ ਆ ਰਹੇ ਨੇ? ਦੇਖੋ ਨਾ, ਜਦੋਂ ਕਿਸੇ ਬਾਬੇ ਨੇ ਆਉਣਾ ਹੋਵੇ, ਜਿਹੜੇ ਚੰਗੇ ਕੰਮ ਕਰਦੇ ਨੇ ਸਤਿਕਾਰਯੋਗ ਨੇ, ਪਰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ। ਇਹ ਗੱਲ ਦਾ ਧਿਆਨ ਕਰ ਲਿਓ ਕਿ ਉਹਨਾਂ ਨੂੰ ਉਡੀਕਦੀ ਭੀੜ ਲੱਖਾਂ ਵਿੱਚ ਹੁੰਦੀ ਹੈ, ਪਰ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਣੀ ਹੋਵੇ, ਜੇ ਪੰਜ ਸਿੰਘ ਵੀ ਨਾ ਉੱਥੇ ਹੋਣ, ਫਿਰ ਸਾਡੀ ਕਹਾਣੀ ਕਿੱਥੇ ਖੜੀ ਹੈ? ਫਿਰ ਅਸੀਂ ਬੰਦੇ ਨੂੰ ਵੱਡਾ ਸਮਝਿਆ ਕਿ ਸ਼ਬਦ ਨੂੰ ਵੱਡਾ ਸਮਝਿਆ? ਭੋਗ ਪੈਣ ਤੋਂ ਬਾਅਦ ਕੀ ਮਿੰਨਤਾਂ ਕਰਨੀਆਂ ਨਹੀਂ ਪੈਂਦੀਆਂ ਕਿ ਸਰੂਪ ਲੈ ਕੇ ਜਾਣਾ, ਪੰਜ ਸਿੰਘ ਘੱਟੋ ਘੱਟ ਸਾਨੂੰ ਦੇ ਦਿਓ। ਲਿਆਉਣਾ ਹੋਵੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿੰਨਾ ਚੰਗਾ ਹੁੰਦਾ ਜੇ ਇਸਦੇ ਪਾਠ ਕਰਾਉਣਾ ਹੋਵੇ, ਜਿਹਨੇ ਦਰਸ਼ਨ ਕਰਨੇ ਹੋਣ, ਉਹ ਬੜੇ ਆਦਵ ਸਤਿਕਾਰ ਨਾਲ ਪੂਰਾ ਪਰਿਵਾਰ ਰਿਸ਼ਤੇਦਾਰ ਇਕੱਠੇ ਹੋ ਕੇ, ਗੁਆਂਢੀ ਇਕੱਠੇ ਹੋ ਕੇ ਸਤਿਗੁਰੂ ਨੂੰ ਸਤਿਕਾਰ ਵਜੋਂ ਲੈ ਕੇ ਆਉਣ, ਸਤਿਕਾਰ ਨਾਲ ਲੈ ਕੇ ਆਉਣ। ਪਰ ਸਾਡੀ ਬਿਰਤੀ ਹੋਰ ਪਾਸੇ ਜੁੜ ਗਈ ਹੈ, ਹੋਰ ਪਾਸੇ ਬਣ ਗਈ ਹੈ, ਤੇ ਹੁਣ ਅਸੀਂ ਸ਼ਬਦ ਨਾਲ ਜੁੜਨਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਸਨ ਇੱਕ ਦਿਨ, ਤੇ ਬੈਠਿਆਂ ਬੈਠਿਆਂ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਕਿ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸੰਸਾਰ ਵਿੱਚ ਸੁਣਨ ਵਾਲੇ ਨੇ ਬਾਣੀ ਨੂੰ, ਕੀਰਤਨ ਨੂੰ, ਉਹ ਕਿੰਨੀ ਤਰ੍ਹਾਂ ਦੇ ਨੇ। ਤੇ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਅੰਕਿਤ ਕੀਤਾ ਹੈ, ਕਿਉਂਕਿ ਸਤਿਗੁਰੂ ਬਚਨ ਕਰ ਰਹੇ ਨੇ ਕਿ ਜਿਹੜਾ ਸੰਤ ਹੈ, ਜਿਹਨਾਂ ਦੀ ਰਾਖੀ ਕਰਦਾ, ਜਿਹਨਾਂ ਦਾ ਉਧਾਰ ਕਰਦਾ, ਉਹ ਅਕਾਲ ਪੁਰਖ, ਉਹਨਾਂ ਦਾ ਇਹ ਜੀਵਨ ਹੈ ਕਿ ਉਹ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦੇ ਹੈ। ਤੇ ਸਤਿਗੁਰੂ ਨੇ ਬਚਨ ਕੀਤਾ, ਕਵੀ ਸੰਤੋਖ ਸਿੰਘ ਜੀ ਨੇ ਉਹਨੂੰ ਅੰਕਿਤ ਕੀਤਾ, ਕਹਿਣ ਲੱਗੇ ਸਭ ਤੋਂ ਪਹਿਲੀ ਪ੍ਰਕਾਰ ਦਾ ਸਰੋਤਾ ਰਾਗ ਰਾਗਨੀ ਸਮਝੈ ਏਕਾ, ਜਿਹਨਾਂ ਨੂੰ ਰਾਗਾਂ ਤੇ ਰਾਗਣੀਆਂ ਦੀ ਸੂਝ ਹੈ ਵੀ ਕਿਹੜੇ ਰਾਗ ਵਿੱਚ ਕੀਰਤਨ ਹੋ ਰਿਹਾ, ਨਿਰਧਾਰਤ ਰਾਗ ਵਿੱਚ ਹੋ ਰਿਹਾ ਕਿ ਹੋਰ ਕਿਸੇ ਟੂਨ ਵਿੱਚ ਹੋ ਰਿਹਾ। ਰਾਗ ਰਾਗਣੀ ਸਮਝੈ ਏਕਾ, ਦੁਤੀਏ ਸੁਰਸੋਂ ਲਖੈ ਵਿਵੇਕਾ, ਤੀਜਿਆਂ ਕੋਲ ਦੂਜਿਆਂ ਕੋਲ ਵਿਵੇਕ ਹੈ ਕਿ ਸੁਰ ਗਿਆਨ ਬੜਾ ਉਹਨਾਂ ਨੂੰ। ਰਾਗ ਰਾਗਣੀ ਸਮਝੈ ਏਕਾ, ਦੁਤੀਏ ਸੁਰਸੋਂ ਲਖੈ ਵਿਵੇਕਾ, ਤ੍ਰਿਤੀਏ ਤਾਲ ਵਿਖੈ ਹਿਤ ਦਈਆ। ਤੀਜੇ ਨੇ ਜਿਹਨਾਂ ਨੂੰ ਤਾਲ ਦੀ ਸਮਝ ਹੈ, ਤਬਲੇ ਦੇ ਉੱਤੇ ਕਿੰਨੇ ਮਾਤਰਾ ਦਾ ਤਾਲ ਵੱਜ ਰਿਹਾ, ਕਿਹੜਾ ਤਾਲ ਵੱਜ ਰਿਹਾ। ਪਹਿਲੇ ਰਾਗਾਂ ਤੇ ਰਾਗਣੀਆਂ ਦੀ ਸਮਝ ਰੱਖਣ ਵਾਲਾ ਸਰੋਤਾ, ਦੂਸਰਾ ਸੁਰ ਗਿਆਨ ਰੱਖਣ ਵਾਲਾ, ਤੀਸਰਾ ਤਾਲ ਨਾਲ ਸੰਬੰਧ ਰੱਖਣ ਵਾਲਾ, ਚਥਰਤ ਬਾਦਤ ਕੋ ਰਸ ਲਈਆ, ਚੌਥੀ ਪ੍ਰਕਾਰ ਦਾ ਸਰੋਤਾ ਹੈ ਜਿਹੜਾ ਬਾਜਿਆਂ ਦਾ ਰਸ ਲਈ ਜਾਂਦਾ ਹੈ ਕਿ ਤਾਂਤੀ ਸਾਜ਼ ਵੱਜ ਰਹੇ ਆ, ਹਾਰਮੋਨੀਅਮ ਵੱਜ ਰਿਹਾ, ਕਿਹੜਾ ਸਾਜ਼ ਵੱਜ ਰਿਹਾ ਹੈ, ਉਹਦਾ ਧਿਆਨ ਇੱਥੇ ਤੱਕ ਹੀ ਸੀਮਿਤ ਰਹਿੰਦਾ ਹੈ। ਰਾਗ ਰਾਗਨੀ ਸਮਝੈ ਏਕਾ, ਦੁਤੀਏ ਸੁਰਸੋਂ ਲਖੈ ਵਿਵੇਕਾ, ਤ੍ਰਿਤੀਏ ਤਾਲ ਵਿਖੈ ਹਿਤ ਦਈਆ, ਚਥਰਤ ਬਾਦਤ ਕੋ ਰਸ ਲਈਆ, ਪੰਚਮ ਸ਼ਬਦ ਅਰਥ ਕੋ ਚੀਨਾ। ਪੰਜਵੀਂ ਪ੍ਰਕਾਰ ਦਾ ਸਰੋਤਾ ਹੈ ਕਿ ਸ਼ਬਦ ਕਿਹੜਾ ਗਾਇਆ ਜਾ ਰਿਹਾ। ਵੇਖੋ ਨਾ, ਸਾਨੂੰ ਬਹੁਤਿਆਂ ਨੂੰ ਹੁਕਮ ਦੀ ਕੋਈ ਚੇਤੇ ਨਹੀਂ ਹੁੰਦੀ, ਉੱਥੇ ਪ੍ਰਧਾਨ ਨੇ ਕੀ ਕੀਤਾ, ਫਲਾਣੇ ਨੇ ਕੀ ਕੀਤਾ, ਸਾਰੀਆਂ ਗੱਲਾਂ ਚੇਤੇ ਨੇ ਗੁਰਦੁਆਰੇ ਦੀਆਂ। ਲੇਕਿਨ ਜੇ ਪੁੱਛੀਏ ਵੀ ਅੱਜ ਕਿਹੜਾ ਹੁਕਮ ਸੀ, ਕਹਿੰਦੇ ਪਤਾ ਨਹੀਂ। ਅੱਜ ਕਿਹੜਾ ਸ਼ਬਦ ਪੜਿਆ ਸੀ, ਪਤਾ ਨਹੀਂ। ਜੇ ਪਤਾ ਨਹੀਂ ਫਿਰ ਉਹ ਸ਼ਬਦ ਨੇ ਅੰਦਰ ਕਿਵੇਂ ਵਸਣਾ ਹੈ? ਸਤਿਗੁਰੂ ਕਹਿੰਦੇ ਪੰਜਵੀਂ ਪ੍ਰਕਾਰ ਦਾ ਸਰੋਤਾ ਹੈ ਪੰਚਮ ਸ਼ਬਦ ਅਰਥ ਕੋ ਚੀਨਾ। ਉਹ ਸ਼ਬਦ ਦੇ ਅਰਥ ਭਾਵ ਨੂੰ ਸਮਝਦਾ ਔਰ ਅਰਥ ਭਾਵ ਨੂੰ ਸਮਝ ਕੇ ਉਹਨੂੰ ਆਪਣੇ ਹਿਰਦੇ ਚ ਵਸਾਉਂਦਾ। ਤਾਤ ਪਰੈ ਸਮਝਤ ਪਰਵੀਨਾ, ਉਹ ਤਾਤ ਸਾਰ ਨੂੰ ਸਮਝਦਾ ਪ੍ਰਵੀਨ ਹੋ ਕੇ। ਔਰ ਜੇ ਸ਼ਰੋਤਾ ਚਾਰ ਪ੍ਰਕਾਰੀ ਛੀਲਰ ਖਾਨ ਵੇਖੈ ਹਿਤ ਧਾਰੀ। ਕਹਿੰਦੇ ਪਹਿਲੇ ਜਿਹੜੇ ਚਾਰ ਪ੍ਰਕਾਰ ਦੇ ਸਰੋਤੇ ਨੇ ਨਾ, ਜੇ ਉਹਨਾਂ ਨੂੰ ਸ਼ਬਦ ਦਾ ਗਿਆਨ ਨਹੀਂ, ਅਰਥ ਬੋਧ ਨਹੀਂ, ਜਾਂ ਉਹਨਾਂ ਨੇ ਸ਼ਬਦ ਨਾਲ ਜੁੜਨ ਦਾ ਯਤਨ ਨਹੀਂ ਕੀਤਾ, ਕੇਵਲ ਬਾਜਿਆਂ ਨਾਲ ਜੁੜੇ, ਰਾਗਾਂ ਨਾਲ ਜੁੜੇ, ਤਾਲ ਨਾਲ ਜੁੜੇ, ਬਾਜਿਆਂ ਨਾਲ ਜੁੜੇ, ਸੁਰ ਨਾਲ ਜੁੜੇ, ਤੇ ਫਿਰ ਕਹਿੰਦੇ ਉਹਨਾਂ ਦੀ ਹਾਲਤ ਹੈ ਜਿਵੇਂ ਕਿਸੇ ਨੇ ਅੰਬ ਚੁੱਪ ਕੇ ਛਿਲਕ ਬਾਹਰ ਸੁੱਟਿਆ ਹੋਵੇ, ਤੇ ਮੇਰੇ ਵਰਗਾ ਬੰਦਾ ਛਿਲਕ ਚੁੱਕ ਕੇ ਚੂਸੇ ਤੇ ਆਖੇ ਮੈਂ ਬਹੁਤ ਰਸ ਮਾਣ ਲਿਆ। ਔਰ ਜੇ ਸ਼ਰੋਤਾ ਚਾਰ ਪ੍ਰਕਾਰੀ ਛੀਲਰ ਖਾਨ ਵਿਖੇ ਹਿਤ ਧਾਰੀ। ਇਸ ਕਰਕੇ ਜਿਹੜੇ ਸੰਤ ਜਾਣੇ ਉਹਨਾਂ ਦੇ ਜੀਵਨ ਦਾ ਆਸਰਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੰਤ ਉਧਾਰਨ ਦਿਆਲੰਗ ਆਸਰੰਗ ਗੋਪਾਲ ਕੀਰਤਨਾ, ਕਿ ਉਹ ਗੋਪਾਲ ਪ੍ਰਿਥਵੀ ਦੇ ਮਾਲਕ ਪਾਲਣ ਹਾਰ ਪ੍ਰਭੂ ਦੇ ਕੀਰਤਨ ਨਾਲ ਪਿਆਰ ਕਰਦੇ ਨੇ, ਉਹਨੂੰ ਆਸਰਾ ਬਣਾਉਂਦੇ ਨੇ, ਤੇ ਫਿਰ ਕੀ ਹੁੰਦਾ ਉਹ ਅਕਾਲ ਪੁਰਖ ਦਿਆਲੂ ਹੋ ਕੇ ਉਹਨਾਂ ਸੰਤ ਜਨਾਂ ਦੀ ਆਪ ਰਾਖੀ ਕਰਦਾ ਹੈ ਜੀ।
ਨਿਰਮਲੰਗ ਸੰਤ ਸੰਗੇਨ ਊਟ ਨਾਨਕ ਪਰਮੇਸ਼ੁਰ ਹੈ।
ਸਤਿਗੁਰੂ ਕਹਿੰਦੇ ਹੇ ਨਾਨਕ, ਤੂੰ ਵੀ ਉਸ ਪਰਮਾਤਮਾ ਦੀ ਓਟ ਪ੍ਰਾਪਤ ਕਰ ਜਿਹਦੀ ਓਟ ਪ੍ਰਾਪਤ ਕਰਕੇ ਸੰਤ ਜਨ ਜਿਹੜੇ ਨੇ ਉਹਦੇ ਵਰਗੇ ਬਣ ਗਏ ਨੇ। ਕਿਉਂਕਿ ਗੁਰਬਾਣੀ ਨੇ ਬਾਰ ਬਾਰ ਬਚਨ ਕੀਤੇ ਨੇ, ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਓ, ਜਲ ਥਲ ਮਈ ਅਲਸੋਈ। ਭੇਖ ਅੱਜ ਵੀ ਭਾਰੂ ਹੋ ਰਿਹਾ, ਪਹਿਲਾਂ ਵੀ ਭਾਰੂ ਸੀ। ਇਹ ਭੇਖ ਦੀ ਗੱਲ, ਪਖੰਡ ਦੀ ਗੱਲ ਇਸ ਭੇਖ ਦੇ ਵਿੱਚ, ਸੰਤ ਦੇ ਵਿੱਚ ਅੱਜ ਨਹੀਂ, ਬਲਕਿ ਜਦੋਂ ਅਸੀਂ ਭਗਤ ਕਬੀਰ ਸਾਹਿਬ ਜੀ ਨੂੰ ਪੜ੍ਹਦੇ ਹਾਂ, ਕਬੀਰ ਸਾਹਿਬ ਤਾਂ ਕਈ ਸਦੀਆਂ ਪਹਿਲਾਂ ਹੋ ਚੁੱਕੇ ਨੇ। ਉਹਨਾਂ ਦੇ ਸਮੇਂ ਵੀ ਜਦੋਂ ਕੁਝ ਵਰਤ ਰਿਹਾ ਸੀ ਨਾ, ਜਿੱਥੇ ਉਹਨਾਂ ਨੇ ਸੰਤ ਅਨੰਤ ਅੰਤਰ ਨਾਹੀ ਦੀ ਗੱਲ ਨੂੰ ਸਮਝਿਆ, ਰਾਮ ਸੰਤ ਮੈਂ ਭੇਦ ਕਿਸ ਨਾਹੀ ਦੀ ਗੱਲ ਨੂੰ ਸਮਝਿਆ, ਉੱਥੇ ਨਾਲ ਅਲਰਟ ਕੀਤਾ ਮਨੁੱਖਤਾ ਨੂੰ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਹ ਬੜੀ ਮਹਾਨ ਪਵਿੱਤਰ ਆਤਮਾ ਹੈ, ਪਵਿੱਤਰ ਜੀਵਨ ਹੈ ਸੰਤ ਦਾ। ਕਬੀਰ ਸੰਤ ਨਾ ਛੋਟੇ ਸੰਤ ਹੀ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਿਅੰਗਮ ਵੇਢਿਓ ਤਾਂ ਸੀਤਲਤਾ ਨਾ ਤਜੰਤ। ਸੰਤ ਦੀ ਦ੍ਰਿੜਤਾ, ਉਹ ਤੋਂ ਬਲਿਹਾਰ ਜਾਈਏ। ਲੇਕਿਨ ਕਹਿੰਦੇ ਮੈਂ ਤੁਹਾਨੂੰ ਦੂਜਾ ਪੱਖ ਵੀ ਦੇਣਾ ਚਾਹੁੰਦਾ ਹਾਂ, ਕੇਵਲ ਬਾਹਰੋਂ ਭੇਖ ਬਣਾ ਕੇ ਬਹਿ ਜਾਣਾ, ਚੋਲਾ ਪਾ ਲੈਣਾ, ਕੋਈ ਖਾਸ ਕਿਸਮ ਦਾ ਮੇਕਅਪ ਕਰ ਲੈਣਾ। ਕਹਿਣ ਲੱਗੇ ਮੈਂ ਅਲਰਟ ਕਰਨਾ ਚਾਹੁੰਦਾ ਹਾਂ, ਮੇਰੇ ਬਚਨ ਨਹੀਂ ਨਾ ਤੁਹਾਡੇ ਨੇ, ਕਬੀਰ ਸਾਹਿਬ ਜੀ ਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦਰਜ ਨੇ। ਗਜ ਸਾਡੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਲੀ ਜਿਨ੍ਹਾਂ ਜਪਮਾਲੀਆਂ, ਲੋਟੇ ਹੱਥ ਨਿਵਗ। ਓਏ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਉਹ ਅੱਜ ਵੀ ਚੱਲ ਰਿਹਾ, ਪਹਿਲਾਂ ਵੀ ਚੱਲਦਾ ਆ ਰਿਹਾ, ਲੇਕਿਨ ਜਿਹੜਾ ਸੰਤ ਜਨ ਹੈ ਉਹ ਐਡਾ ਪਵਿੱਤਰ ਹੈ, ਨਿਰਮਲੰਗ ਸੰਤ ਸੰਗੇਣ, ਕਿ ਉਹ ਆਪ ਪਵਿੱਤਰ ਨੇ। ਜਿਹੜਾ ਮਨੁੱਖ ਉਹਨਾਂ ਦੀ ਸੰਗਤ ਵਿੱਚ ਆਏਗਾ, ਉਹਨਾਂ ਕੋਲ ਬੈਠੇਗਾ, ਉਹ ਵੀ ਪਵਿੱਤਰ ਹੋ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਵੀ ਉਹਦੀ ਓਟ ਲੈ, ਉਸ ਪਰਮਾਤਮਾ ਦੀ, ਜਿਸ ਨੂੰ ਜਿਹਦੀ ਓਟ ਲੈ ਕਰਕੇ ਸੰਤ ਜਨ ਪਵਿੱਤਰ ਹੋ ਗਏ ਨੇ। ਹੁਣ ਸੰਤ ਕਿੱਦਾਂ ਦਾ ਚਾਹੀਦਾ, ਕੀ ਉਹਦੀ ਕੋਈ ਖਾਸ ਕਿਸਮ ਦੀ ਦਸਤਾਰ ਹੋਵੇ, ਚੋਲਾ ਖਾਸ ਕਿਸਮ ਦਾ ਹੋਵੇ, ਉਹਨੇ ਚੂੜੀਦਾਰ ਪਜਾਮਾ ਪਾਇਆ ਹੋਵੇ, ਲੱਤਾਂ ਨੰਗੀਆਂ ਕੀਤੀਆਂ ਹੋਣ, ਕੀ ਇਹ ਪਰਿਭਾਸ਼ਾ ਹੈ? ਸਤਿਗੁਰੂ ਕਹਿੰਦੇ ਨਹੀਂ, ਉਹਦੀ ਪਰਿਭਾਸ਼ਾ ਹੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ। ਉਹ ਆਪਣੇ ਜੀਵਨ ਦੇ ਵਿੱਚ ਰਾਮ ਰਾਮ ਨੂੰ ਜਪਦਾ, ਪਰਮਾਤਮਾ ਦਾ ਸਿਮਰਨ ਕਰਦਾ, ਫਿਰ ਸਿਮਰਨ ਕਰਕੇ ਸਾਰਿਆਂ ਵਿੱਚੋਂ ਉਸ ਪਰਮਾਤਮਾ ਦਾ ਧਿਆਨ ਕਰਦਾ ਕਿ ਜਿਸ ਦਾ ਮੈਂ ਸਿਮਰਨ ਕੀਤਾ, ਉਹ ਪਰਮਾਤਮਾ ਨੇ ਸਾਰੀ ਖਲਕਤ ਪੈਦਾ ਕੀਤੀ, ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਜਿਹੜਾ ਸੰਤ ਜਾਤ ਪਾਤ ਦੀ ਗੱਲ ਕਰਦਾ ਉਹ ਸੰਤ ਨਹੀਂ ਹੋ ਸਕਦਾ। ਔਰ ਸਾਡੇ ਪੰਜਾਬ ਦੇ ਵਿੱਚ ਐਸੇ ਡੇਰੇ ਨੇ, ਐਸੇ ਥਾਂ ਨੇ ਜਿੱਥੇ ਸ਼ੂਦਰਾਂ ਨੂੰ ਅਜੇ ਵੀ ਅੰਕਤ ਨਹੀਂ, ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਂਦਾ।
ਮਾਲਵੇ ਚ ਇੱਕ ਇੰਟਰਨੈਟ ਤੇ ਤੁਸੀਂ ਦੇਖ ਸਕਦੇ ਹੋ, ਯੂਟਿਊਬ ਤੇ ਦੇਖ ਸਕਦੇ ਹੋ, ਡੇਰਾ ਜਿੱਥੇ ਸ਼ੂਦਰਾਂ ਵਾਸਤੇ ਵੱਖਰੀ ਥਾਂ ਵੱਖਰੇ ਥਾਂ ਤੇ ਲੰਗਰ ਵਰਤਾਇਆ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਵੀ ਹੈ। ਇਸ ਕਰਕੇ ਗੁਰੂ ਨਾਨਕ ਦਾ ਸਿਧਾਂਤ ਸੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਸੰਤ ਦਾ ਧਿਆਨ ਸਰਵੱਤਰ ਪੂਰਨ ਹੈ, ਫਿਰ ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਉਹਨੂੰ ਦੁੱਖ ਤੇ ਸੁੱਖ ਵਿੱਚ ਬਰਾਬਰ ਰਹਿਣ ਦਾ ਗਿਆਨ ਪ੍ਰਾਪਤ ਹੋ ਗਿਆ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਫਰਮਾਨ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਇਹ ਅਵਸਥਾ ਪ੍ਰਾਪਤ ਹੋ ਗਈ। ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਉਹਨੂੰ ਨਿਰਮਲ ਤੇ ਨਿਰਵੈਰ ਰਹਿਣ ਵਾਲੀ ਜੁਗਤੀ ਪ੍ਰਾਪਤ ਹੋ ਗਈ। ਦਿਆਲੰਗ ਸਰਵੱਤਰ ਜੀਆ ਪੰਚ ਦੁੱਖ ਵਿਵਰਜਤੇ, ਉਹ ਸਾਰਿਆਂ ਜੀਵਾਂ ਦੇ ਉੱਤੇ ਦਇਆ ਕਰਦਾ ਹੈ, ਇਹਨੇ ਵੀ ਆਪਣੇ ਵਰਗ ਦੇ ਉੱਤੇ ਦਇਆ ਕਰਦਾ ਹੈ, ਜਾਂ ਆਪਣਿਆਂ ਚ ਸਮਝਦਾ ਹੈ, ਜਾਂ ਕਿਸੇ ਖਾਸ ਵਰਗ ਸਮਝਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਜਿਨ੍ਹਾਂ ਨੇ ਸਟੀਕ ਲਿਖਿਆ ਵਿਆਕਰਨ ਦੇ ਅਨੁਸਾਰ, ਜਿਹੜਾ ਕਿ ਅੱਜ ਸਭ ਤੋਂ ਜ਼ਿਆਦਾ ਪਾਪੂਲਰ ਹੈ ਉਹਨਾਂ ਲੋਕਾਂ ਵਿੱਚ ਜਿਹੜੇ ਬਾਣੀ ਪੜ੍ਹਦੇ ਨੇ, ਕਹਿੰਦੇ ਮੈਂ ਜਦੋਂ ਖਾਲਸਾ ਕਾਲਜ 'ਚ ਪੜ੍ਹਾ ਰਿਹਾ ਸਾਂ, ਇੱਕ ਦਿਨ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਸੱਜਣ ਆਏ, ਉਹਨਾਂ ਦੇ ਨਾਲ ਬਜ਼ੁਰਗ ਬਾਬਾ ਜੀ, ਤੇ ਉਹ ਬਜ਼ੁਰਗ ਬਾਬਾ ਜੀ ਦੇ ਬਾਰੇ ਦੱਸਣ ਲੱਗੇ, ਇਹ ਬੜੇ ਬ੍ਰਹਮ ਗਿਆਨੀ ਨੇ, ਬਹੁਤ ਚੰਗੀ ਬਿਰਤੀ ਵਾਲੇ ਨੇ। ਇੱਕ ਦਿਨ ਪ੍ਰਸ਼ਾਦਾ ਛੱਕ ਰਹੇ ਸਨ, ਕਹਿੰਦੇ ਕੁੱਤਾ ਵੀ ਨਾਲ ਖਾਣ ਲੱਗ ਪਿਆ ਆ ਕੇ, ਬਾਬਾ ਜੀ ਵੀ ਛੱਕਦੇ ਰਹੇ ਤੇ ਕੁੱਤਾ ਵੀ ਛੱਕਦਾ ਰਿਹਾ, ਇਹ ਉਹਨਾਂ ਦੀ ਜੀਵਨੀ ਵਿੱਚ ਲਿਖਿਆ ਹੋਇਆ। ਜਦੋਂ ਇਹ ਗੱਲ ਕਹੀ, ਕਹਿੰਦੇ ਮੈਂ ਨਮਸਕਾਰ ਕੀਤੀ, ਬਹੁਤ ਵਧੀਆ ਗੱਲ ਹੈ ਇਹੋ ਜਿਹੀ ਬਿਰਤੀ ਪ੍ਰਾਪਤ ਹੋਣੀ। ਕਹਿਣ ਲੱਗੇ ਮੇਰੀ ਬੇਨਤੀ ਹੈ, ਜਿਹੜਾ ਮੇਰੇ ਘਰ ਭੰਗੀ ਦਾ ਕੰਮ ਕਰਦਾ ਨਾ, ਅਸੀਂ ਵੱਖਰੀ ਵੱਖਰੀ ਥਾਲੀ ਲੈ ਕੇ ਬੈਠਾਂਗੇ, ਭਾਂਡਾ ਲੈ ਕੇ ਬੈਠਾਂਗੇ, ਤੁਹਾਡੇ ਬਾਬਾ ਜੀ ਵੀ ਨਾਲ ਬੈਠਣਗੇ ਤੇ ਮੈਂ ਵੀ ਨਾਲ ਬੈਠਾਂਗਾ, ਅਸੀਂ ਇੱਕ ਥਾਂ ਤੇ ਬੈਠ ਕੇ ਪ੍ਰਸ਼ਾਦਾ ਛਕਾਂਗੇ। ਕਹਿੰਦੇ ਉਹ ਨਾ ਮੱਥੇ ਤਿਊੜੀਆਂ ਪਾਉਣ ਲੱਗ ਪਏ, ਕਹਿਣ ਲੱਗੇ ਜਿਹੜਾ ਜੁਗਾਂ ਜੁਗਾਂਤਰਾਂ ਤੋਂ ਗੰਦਗੀ ਚੁੱਕਦੇ ਆ ਰਹੇ ਨੇ ਸਾਡੇ ਬਾਬਾ ਜੀ, ਉਹਨਾਂ ਨਾਲ ਕਿਵੇਂ ਬੈਠਣ। ਕਹਿੰਦੇ ਮੈਂ ਹੈਰਾਨ ਹੋ ਕੇ ਪੁੱਛਿਆ, ਤੁਹਾਡੇ ਬਾਬਾ ਜੀ ਦਾ ਰੱਬ ਕਿੱਦਾਂ ਦਾ ਹੈ, ਜਿਹੜਾ ਕੁੱਤੇ ਵਿੱਚ ਵਿਖਾਈ ਦਿੰਦਾ ਬੰਦੇ ਵਿੱਚ ਵਿਖਾਈ ਨਹੀਂ ਦਿੰਦਾ। ਰੱਬ ਤਾਂ ਸਾਰੀਆਂ ਥਾਵਾਂ ਦੇ ਉੱਤੇ, ਦਿਆਲੰਗ ਸਰਵੱਤਰ ਪੂਰਨ ਹੈ, ਪੰਜ ਦੁੱਖ ਵਿਵਰਜਤੇ, ਉਹ ਪੰਜਾਂ ਦੁੱਖਾਂ ਤੋਂ ਵਿਵਰਜਿਤ ਹੋ ਜਾਂਦੇ ਨੇ, ਰੋਕ ਲੈਂਦੇ ਨੇ ਆਪਣੇ ਆਪ ਨੂੰ, ਪੰਜਾਂ ਦੋਸ਼ਾਂ ਦੇ ਉੱਤੇ ਕਾਬੂ ਪਾ ਲੈਂਦੇ ਨੇ। ਭੋਜਨੰਗ ਗੋਪਾਲ ਕੀਰਤਨੰਗ, ਉਹਨਾਂ ਦਾ ਜਿਹੜਾ ਖੁਰਾਕ ਬਣ ਜਾਂਦੀ ਉਹ ਗੋਪਾਲ ਦਾ ਕੀਰਤਨ ਬਣ ਜਾਂਦਾ ਹੈ। ਅਲਪ ਮਾਇਆ ਜਲ ਕਮਲ ਰਹਿਤ ਹੈ, ਉਹ ਮਾਇਆ ਦੇ ਵਿੱਚ ਕਮਲ ਵਾਂਗੂ ਰਹਿੰਦੇ ਨੇ, ਫਿਰ ਕੀ ਕਰਦੇ ਨੇ, ਉਪਦੇਸ਼ੰਗ ਸਮ ਮਿੱਤਰ ਸ਼ਤਰ ਹੈ, ਉਹ ਮਿੱਤਰ ਤੇ ਸ਼ਤਰੂ ਨੂੰ ਬਰਾਬਰ ਦਾ ਉਪਦੇਸ਼ ਕਰਦੇ ਨੇ। ਭਗਵੰਤ ਭਗਤ ਭਾਵਨੀ, ਉਹ ਭਗਵੰਤ ਦੀ ਭਗਤੀ ਨਾਲ ਭਾਵਨਾ ਕਰਦੇ ਨੇ, ਸ਼ਰਧਾ ਲਾਉਂਦੇ ਨੇ। ਪਰ ਨਿੰਦਾ ਨੇ ਸਰੋਤ ਸਰਵਣੰਗ, ਉਹ ਪ੍ਰਾਈ ਨਿੰਦਿਆ ਨੂੰ ਕਦੀ ਕੰਨਾਂ ਨਾਲ ਸੁਣਦੇ ਨਹੀਂ। ਆਪ ਤਿਆਗ ਸਗਲ ਰਿਣਕ ਹੈ, ਉਹ ਆਪਾ ਤਿਆਗ ਕੇ ਸਾਰਿਆਂ ਦੀ ਧੂੜੀ ਬਣ ਕੇ ਰਹਿੰਦੇ ਨੇ, ਕਿਸੇ ਦੇ ਗਲ ਨਹੀਂ ਪੈਂਦੇ। ਉਹ ਜਿਹੜਾ ਗਾਲਾਂ ਕੱਢਦਾ ਹੋਵੇ ਮਾਵਾਂ ਭੈਣਾਂ ਦੀਆਂ, ਉਹ ਸੰਤ ਨਹੀਂ ਹੋ ਸਕਦਾ। ਜਿਹਨੂੰ ਗੁੱਸਾ ਆਉਂਦਾ ਹੋਵੇ ਉਹ ਸੰਤ ਨਹੀਂ ਹੋ ਸਕਦਾ। ਆਪ ਤਿਆਗ ਸਗਲ ਰਿਣਕ ਹੈ, ਖੱਟ ਲੱਖਣ ਪੂਰਨੰਗ ਪੁਰਖ ਹੈ, ਇਹ 6 ਲੱਛਣ ਨੇ ਘੱਟ ਤੋਂ ਘੱਟ ਪੂਰਨ ਪੁਰਖਾਂ ਦੇ। ਨਾਨਕ ਸੰਤ ਸਾਧ ਸਵਜਨ ਹੈ, ਜਿਹੜੇ ਸਾਧੂ ਜਾਣੇ, ਇਹ ਪੈਮਾਨਾ ਦਿੱਤਾ ਹੈ ਸਤਿਗੁਰੂ ਨੇ, ਤਾਂ ਕਿ ਸਾਨੂੰ ਕੋਈ ਭੁਲੇਖਾ ਨਾ ਪਵੇ, ਸਾਡੇ ਨਾਲ ਕੋਈ ਧੋਖਾ ਨਾ ਕਰ ਸਕੇ, ਸਾਡੇ ਨਾਲ ਕੋਈ ਚੀਟਿੰਗ ਨਾ ਕਰ ਸਕੇ। ਤੇ ਸਤਿਗੁਰੂ ਕਹਿੰਦੇ ਆ ਸੰਤ ਦੀ ਨਿਸ਼ਾਨੀ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ, ਉਹ ਪਰਮੇਸ਼ਰ ਦੀ ਓਟ ਲੈਂਦੇ ਹੈ, ਕਿਸੇ ਬੰਦੇ ਦੀ ਨਹੀਂ। ਔਰ ਘਬਰਾਉਂਦੇ ਨਹੀਂ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੁੱਤਰ ਕੁਰਬਾਨ ਕਰ ਦਿੱਤੇ, ਤੇ ਪੁੱਤਰ ਕੁਰਬਾਨ ਕੀਤੇ। ਔਰੰਗਜ਼ੇਬ ਨੂੰ ਕਹਿਣ ਲੱਗੇ, ਔਰੰਗਜ਼ੇਬ ਜਰਾ ਮੇਰੀ ਥਾਂ ਤੇ ਬੈਠ ਕੇ ਵੇਖ, ਮੇਰੇ ਕੋਲ 10 ਲੱਖ ਹੋਵੇ, ਤੇਰੇ ਕੋਲ 40 ਭੁੱਖੇ ਭਾਣੇ ਹੋਣ, ਫਿਰ ਵੇਖ ਨਜ਼ਾਰਾ ਕੀ ਆਉਂਦਾ। ਗੁਰਸਨੇ ਚ ਕਾਰੇ ਕੁਨਦ ਕਿਹਲ ਨਰ, ਕਿ 10 ਲੱਖ ਬਰਾਇਦ ਬਰੋ ਵੇ ਖਬਰ। 40 ਭੁੱਖੇ ਭਾਣੇ ਕੀ ਕਰ ਸਕਦੇ ਨੇ ਜਿਨ੍ਹਾਂ ਉੱਤੇ 10 ਲੱਖ ਫੌਜ ਅਚਨ ਚ ਟੁੱਟ ਕੇ ਪੈ ਜਾਏ। ਫਿਰ ਕਹਿਣ ਲੱਗੇ, ਔਰੰਗਜ਼ੇਬ ਕੁਝ ਸ਼ਰਮ ਕਰ, ਕਿਉਂਕਿ ਔਰੰਗ ਪਰਸ਼ੀਅਨ ਤੋਂ ਹੈ, ਔਰੰਗ ਦਾ ਅਰਥ ਹੈ ਤਖ਼ਤ, ਜ਼ੇਬ ਦਾ ਅਰਥ ਹੈ ਸ਼ੋਭਾ, ਤਖ਼ਤ ਦੀ ਸ਼ੋਭਾ ਨੂੰ ਵਧਾਉਣ ਵਾਲਾ। ਸਤਿਗੁਰੂ ਕਹਿਣ ਲੱਗੇ, ਨਾ ਜ਼ੇਬਦ ਤੁਰਾ ਨਾਮ ਔਰੰਗਜ਼ੇਬ, ਔਰੰਗਜ਼ੇਬ ਤੈਨੂੰ ਇਹ ਨਾਮ ਫਬਦਾ ਨਹੀਂ, ਕਿਉਂ ਕਿ ਔਰੰਗਜ਼ੇਬਾ ਨਿਆਇਦ ਫਰੇਬ, ਜਿਹੜਾ ਔਰੰਗਜ਼ੇਬ ਹੈ ਨਾ ਉਹਨੂੰ ਧੋਖਾ ਨਹੀਂ ਚੰਗਾ ਲੱਗਦਾ, ਤੂੰ ਥਾਂ ਥਾਂ ਤੇ ਧੋਖਾ ਕੀਤਾ, ਆਪਣੇ ਬਾਪ ਨਾਲ ਕੀਤਾ, ਭਰਾਵਾਂ ਨਾਲ ਕੀਤਾ, ਪੁੱਤਰਾਂ ਨਾਲ ਕੀਤਾ, ਮੇਰੇ ਨਾਲ ਧੋਖਾ ਕੀਤਾ, ਨਾ ਜ਼ੇਬਦ ਤੁਰਾ ਨਾਮ ਔਰੰਗਜ਼ੇਬ। ਹੁਣ ਖਿਆਲ ਕਰੀ, ਤੇਰਾ ਇਸਲਾਮ ਕਹਿੰਦਾ ਹੈ ਹੁਮਾਰਾ ਕਸੇ ਸਾਇਆ ਆਏ ਦਵਾਜ਼ੇਰ, ਕਿ ਜਿਸ ਸਿਰ ਦੇ ਉੱਤੋਂ ਹੋਮਾ ਪੰਛੀ ਦਾ ਸਾਇਆ ਹੋ ਜਾਏ ਨਾ, ਕਿ ਬਰੇ ਦਸ ਦਰਦ ਨਾ ਜਾਗੇ ਦਲੇਰ, ਤੇਰੇ ਵਰਗਾ ਕਾਤਰ ਚਾਤਰ ਕਾਂ ਉਹਦੇ ਨੇੜੇ ਨਹੀਂ ਢੁੱਕ ਸਕਦਾ। ਪਸੇ ਉਫਤ ਪੁਸ਼ਤਦ ਪਸੇ ਸ਼ੇਰ ਨਰ, ਕਸੇ ਪੁਸ਼ਤ ਉਫਤਦ ਪਸੇ ਸ਼ੇਰ ਨਰ, ਨਾ ਗੀਰਦ ਬੁਝੋ ਮੇਸ਼ੋ ਆਹੂ ਗੁਜ਼ਾਰ। ਕਹਿੰਦੇ ਜਿਹੜਾ ਮਨੁੱਖ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਏ ਨਾ, ਤੇਰੇ ਵਰਗਾ ਗਿੱਦੜ, ਤੇਰੇ ਵਰਗੀ ਭੇਡ, ਤੇਰੇ ਵਰਗੀ ਬੱਕਰੀ ਮੇਰੇ ਨੇੜੇ ਨਹੀਂ ਆ ਸਕਦੀ। ਇਸ ਕਰਕੇ ਉਹ ਹਮੇਸ਼ਾ ਓਟ ਲੈਂਦੇ ਨੇ ਉਸ ਪ੍ਰਮਾਤਮਾ ਦੀ। ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਸੁਲਹੀ ਚੜ ਕੇ ਆਉਣ ਲੱਗਾ, ਪਿਰਥੀਏ ਨੇ ਚਾਲਾਂ ਚੱਲੀਆਂ ਤੇ ਸਤਿਗੁਰੂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਹੁਕਮ ਕਰੋ ਕੀ ਕਰਨਾ। ਉਹ ਬੇਨਤੀ ਦਰਜ ਕੀਤੀ ਸਤਿਗੁਰੂ ਨੇ, ਮਤੇ ਦਰਜ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਕਹਿਣ ਲੱਗੇ ਸਿੱਖਾਂ ਨੇ ਮੈਨੂੰ ਆਖਿਆ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਪਹਿਲੀ ਗੱਲ ਕਿ ਮੈਂ ਕੋਈ ਚਿੱਠੀ ਪੱਤਰ ਭੇਜ ਰਿਹਾ ਤਾਂ ਕਿ ਸੁਲਾਹ ਹੋ ਜਾਏ। ਬਾਬਾ ਬੁੱਢਾ ਜੀ ਭਾਈ ਬਹਿਲੋ ਵਰਗਿਆਂ ਨੂੰ ਭੇਜਦੇ ਆ ਜਾ ਕੇ ਗੱਲਬਾਤ ਕਰਕੇ ਮਸਲਾ ਹੱਲ ਕਰ ਲੈਣ, ਜਾਂ ਫਿਰ ਸਿੱਖ ਕਹਿਣ ਲੱਗੇ ਸਾਨੂੰ ਦੱਸੋ ਅਸੀਂ ਲੜਨ ਵਾਸਤੇ ਤਿਆਰ ਹੋ ਜਾਈਏ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨ ਕਿਛ ਕਰੋ ਉਪਾਇਆ। ਤੇ ਸਤਿਗੁਰੂ ਨੇ ਜਦੋਂ ਸਿੱਖਾਂ ਦੇ ਮਤੇ ਸੁਣੇ, ਸਿੱਖਾਂ ਦੀਆਂ ਬੇਨਤੀਆਂ ਸੁਣੀਆਂ ਤੇ ਆਪਣਾ ਡਿਸੀਜਨ ਦਿੱਤਾ, ਸਤਿਗੁਰੂ ਕਹਿਣ ਲੱਗੇ ਨਹੀਂ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਤੁਧ ਨਾ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਾ ਬੀਆ ਤੇਰੀ ਸਮਸਰ, ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਲੱਗਦਾ, ਕੋਈ ਨਹੀਂ ਲੱਭਦਾ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ
ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ।
ਹੁਣ ਚੰਦਨ ਦਾ ਲੇਪਨ ਕਾਹਦੇ ਵਾਸਤੇ ਕਰਦੇ ਨੇ, ਕਿਉਂਕਿ ਉਹ ਤੋਂ ਸ਼ੀਤਲਤਾ ਪ੍ਰਾਪਤ ਹੁੰਦੀ। ਚੰਦਨ ਚੰਦਨ ਸਰਦ ਰੁੱਤ, ਜਿਹੜੀ ਅੰਦਰਲੀ ਤਪਸ਼ ਹੈ ਨਾ, ਬਾਹਰਲੀ ਤਪਸ਼ ਵਾਸਤੇ ਅਸੀਂ ਸਾਧਨ ਪੈਦਾ ਕਰ ਲਏ, ਆ ਸਾਡੇ ਕੋਲ ਫੈਨ ਸਿਸਟਮ ਆ ਗਿਆ, ਏਸੀ ਆ ਗਿਆ, ਕੂਲਰ ਆ ਗਿਆ, ਹੋਰ ਪਤਾ ਨਹੀਂ ਕਿੰਨੇ ਕਿੰਨੇ ਸਾਧਨ ਨੇ ਆ ਸਾਡੇ ਕੋਲ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ, ਪਰ ਜਿਹੜੀ ਅੰਦਰਲੀ ਤਪਸ਼ ਹੈ ਉਹ ਤਪਸ਼ ਪੈਦਾ ਕਿਵੇਂ ਹੋਈ? ਉਹ ਤਪਸ਼ ਹੋਈ ਪ੍ਰਭੂ ਦਾ ਵਿਛੋੜਾ ਹੋਣ ਕਰਕੇ, ਬਾਣੀ ਭੁੱਲਣ ਕਰਕੇ। ਸਤਿਗੁਰੂ ਦੀਪਾਲਪੁਰ ਗਏ ਗੁਰੂ ਨਾਨਕ ਪਾਤਸ਼ਾਹ ਜੀ, ਜਾਂਦੇ ਵੇਖਿਆ ਕਿ ਪਿੰਡ ਤੋਂ ਬਾਹਰ ਇੱਕ ਝੌਂਪੜੀ ਹੈ, ਝੌਂਪੜੀ 'ਚ ਇੱਕ ਬੰਦਾ ਬੈਠਾ ਬੜਾ ਰੋਗੀ ਹੈ। ਜਦੋਂ ਉਹਦੀ ਝੌਂਪੜੀ ਵਿੱਚ ਸਤਿਗੁਰੂ ਐਂਟਰ ਕਰ ਗਏ ਨਾ, ਪਿੰਡ 'ਚ ਰੌਲਾ ਪੈ ਗਿਆ। ਇੱਕ ਸਾਧੂ ਆਇਆ, ਉਹ ਕੋਹੜੀ ਦੇ ਜਿਹਨੂੰ ਅਸੀਂ ਪਿੰਡੋਂ ਬਾਹਰ ਕੱਢਿਆ ਹੋਇਆ ਉਹਦੀ ਝੌਂਪੜੀ 'ਚ ਜਾ ਕੇ ਬੈਠ ਗਿਆ। ਸਾਰਾ ਪਿੰਡ ਨਗਰ ਇਕੱਠਾ ਹੋ ਕੇ ਆ ਗਿਆ। ਕਹਿਣ ਲੱਗੇ ਤੁਹਾਨੂੰ ਪਤਾ ਤੁਸੀਂ ਕਿਹਦੇ ਕੋਲ ਬੈਠੇ ਹੋ? ਕਹਿੰਦੇ ਮੈਨੂੰ ਪਤਾ ਹੈ। ਇਹਨੂੰ ਕਿਉਂ ਕੱਢਿਆ ਪਿੰਡੋਂ ਬਾਹਰ? ਸਤਿਗੁਰੂ ਕਹਿਣ ਲੱਗੇ, ਕਹਿੰਦੇ ਇਹ ਕੋਹੜੀ ਹੈ, ਇਸ ਕਰਕੇ ਪਿੰਡ ਤੋਂ ਬਾਹਰ ਕੱਢ ਦਿੱਤਾ। ਕਹਿਣ ਲੱਗੇ ਭਲਿਓ, ਤੁਸੀਂ ਇਹਨੂੰ ਰੋਗੀ ਕਰਕੇ, ਕੋਹੜੀ ਕਰਕੇ ਪਿੰਡੋਂ ਬਾਹਰ ਕੱਢ ਦਿੱਤਾ ਨਾ, ਕਦੀ ਖਿਆਲ ਕੀਤਾ? ਜਿਹੜੀ ਤਪਸ਼, ਜਿਹੜਾ ਰੋਗ ਤੁਹਾਡੇ ਅੰਦਰ ਲੱਗਿਆ ਪਿਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਤੁਹਾਨੂੰ ਵੀ ਉਹਦੇ ਦਰ ਦੇ ਉੱਤੇ ਕੋਈ ਥਾਂ ਨਹੀਂ ਪ੍ਰਾਪਤ ਹੋਣੀ ਜੇ ਬਾਣੀ ਭੁੱਲ ਗਈ। ਚੁਣ ਬਖ ਕੱਢੇ ਜੇ ਜਮਾਲਿਆ, ਥਾਂ ਨਾ ਪਾਇਨ ਕੂੜਿਆਰ ਮੋ ਕਾਲਾ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਇਸ ਕਰਕੇ ਆਹ ਤਪ ਜਿਹੜੀ ਹੈ ਨਾ, ਇਹ ਕਦਾਚਿਤ ਨਹੀਂ ਮਿਟ ਸਕਦੀ ਸਾਧਨਾ ਦੇ ਨਾਲ। ਚੰਦਨ ਚੰਦ ਨਾ ਸਰਦ ਰੁੱਤ, ਚੰਦ ਦੀ ਚਾਨਣੀ ਬੜੀ ਸ਼ੀਤਲ ਸਮਝੀ ਜਾਂਦੀ ਹੈ, ਸਰਦੀ ਦੀ ਰੁੱਤ ਬੜੀ ਸ਼ੀਤਲ ਸਮਝੀ ਜਾਂਦੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ। ਕਹਿੰਦੇ ਮੂਲ ਤੋਂ ਜਿਹੜਾ ਕਾਮ ਹੈ, ਜਿਹੜੀ ਗਰਮੀ ਹੈ ਨਾ, ਉਹ ਕਦਾਚਿਤ ਨਹੀਂ ਮਿਟ ਸਕਦੀ, ਇਹਦੇ ਨਾਲ ਤਪਸ਼ ਬਣੀ ਰਹਿੰਦੀ ਹੈ। ਵੇਖੋ ਨਾ, ਪਿਰਥੀਆ ਬਾਣੀ ਪੜ੍ਹਦਾ ਹੋਣਾ ਨਾ, ਗੁਰੂ ਦਾ ਪੁੱਤਰ ਸੀ ਔਰ ਵਿਖਾਵੇ ਵਾਸਤੇ ਜ਼ਿਆਦਾ ਪੜ੍ਹਦਾ ਹੋਣਾ, ਲੇਕਿਨ ਕਿੰਨਾ ਤਪਦਾ ਰਿਹਾ ਸਾਰੀ ਜ਼ਿੰਦਗੀ। ਜਹਾਂਗੀਰ ਤਪ ਗਿਆ, ਸ਼ੇਖ ਅਹਿਮਦ ਸਰਹੰਦੀ ਤਪ ਗਿਆ, ਉਹ ਸਾਰੇ ਤਪਦੇ ਗਏ। ਕਿਉਂ ਤਪਦੇ ਗਏ? ਕਿਉਂਕਿ ਮੂਲ ਨਾ ਮਿਟੇ ਕਾਮ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਪਰ ਇਹਦੇ ਉਲਟ ਜਿਹੜਾ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਉਹ ਨਾਮ ਜਪਦਿਆਂ ਹੋਇਆ ਸ਼ੀਤਲ ਹੋ ਜਾਂਦਾ, ਅੰਦਰੋਂ ਠੰਡਾ ਹੋ ਜਾਂਦਾ, ਉਹਨੂੰ ਤੱਤੀ ਤਵੀ ਤੇ ਬਿਠਾ ਦੇਵੇ ਨਾ ਕੋਈ, ਉਹ ਫਿਰ ਵੀ ਨਹੀਂ ਘਬਰਾਉਂਦਾ। ਦੁਨੀਆਂ ਦੇ ਅੰਦਰ ਸਾਡੇ ਸਾਹਮਣੇ ਕਈ ਉਦਾਹਰਣਾਂ ਨੇ। ਪ੍ਰਹਿਲਾਦ ਜੀ ਨੂੰ ਜਦੋਂ ਪਿਤਾ ਨੇ ਕਿਹਾ ਨਾ ਵੀ ਆਹ ਤਪ ਦੇ ਥੰਮ ਨੂੰ ਜੱਫੀ ਪਾ, ਉਹ ਬੜਾ ਹੈਰਾਨ ਹੋ ਗਿਆ, ਮੇਰੇ ਮਾਲਕਾ ਜੇ ਕਿਤੇ ਮੇਰਾ ਸਿਦਕ ਨਾ ਪੁੱਗਿਆ ਤੇ ਲੋਕੀ ਕੀ ਆਖਣਗੇ, ਤੂੰ ਇਹਨੂੰ ਠੰਡਾ ਨਹੀਂ ਕਰ ਸਕਦਾ। ਉਹ ਜਦੋਂ ਸੋਚ ਰਿਹਾ ਸੀ ਨਾ, ਕਹਿੰਦੇ ਉਹਨੂੰ ਤਪ ਦੇ ਥੰਮ ਦੇ ਉੱਤੇ ਕੀੜੀ ਤੁਰਦੀ ਨਜ਼ਰ ਆ ਗਈ, ਤੇ ਤੁਰਦੀ ਕੀੜੀ ਨੂੰ ਵੇਖ ਕਰਕੇ ਉਹਨੇ ਜੱਫੀ ਪਾਉਣ ਦੀ ਤਿਆਰੀ ਕਰ ਲਈ। ਪਰ ਲੋਕਾਂ ਅੰਦਰ ਇੱਕ ਕਨਫਿਊਜ਼ਨ ਪੈਦਾ ਹੋ ਗਿਆ, ਇੱਕ ਭਰਮ ਖੜਾ ਹੋ ਗਿਆ। ਲੋਕ ਅੱਜ ਤੱਕ ਗਾਉਂਦੇ ਨੇ, ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਜੇ ਕਿਤੇ ਉਹਨੂੰ ਕੀੜੀ ਨਾ ਰਾਮ ਦੇ ਰੂਪ ਚ ਨਜ਼ਰ ਆਉਂਦੀ, ਰਾਮ ਕੀੜੀ ਦਾ ਰੂਪ ਨਾ ਧਾਰਦਾ, ਤੇ ਬੜਾ ਔਖਾ ਕੰਮ ਸੀ, ਪ੍ਰਹਿਲਾਦ ਨੇ ਹਾਰ ਜਾਣਾ ਸੀ ਉਹਦੇ ਸਾਹਮਣੇ। ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਦੂਜੀ ਘਟਨਾ ਇਸਲਾਮ ਵਿੱਚ ਵਰਤੀ, ਹਜ਼ਰਤ ਇਬਰਾਹਿਮ ਨੂੰ ਸਮੇਂ ਦੀ ਹਕੂਮਤ ਨੇ ਆਖਿਆ, ਤੈਨੂੰ ਅੰਗਿਆਰਿਆਂ ਤੇ ਤੁਰ ਕੇ ਸਿੱਧ ਕਰਨਾ ਪਏਗਾ ਕਿ ਤੂੰ ਪੈਗੰਬਰ ਹੈ, ਤੂੰ ਬੰਦਗੀ ਕਰਨ ਵਾਲਾ ਹੈ। ਜਦੋਂ ਅੰਗਿਆਰੇ ਵਿਛਾ ਦਿੱਤੇ ਗਏ, ਉਹਨੇ ਬੇਨਤੀ ਕੀਤੀ ਅੱਲਾਹ ਤਾਲਾ ਦੇ ਅੱਗੇ, ਦੁਆ ਕੀਤੀ ਕਿ ਅੰਗਿਆਰੇ ਠੰਡੇ ਨਹੀਂ ਹੋ ਸਕਦੇ, ਮੈਨੂੰ ਤੂੰ ਬਚਾ ਨਹੀਂ ਸਕਦਾ। ਕਹਿੰਦੇ ਉਹਨੂੰ ਇਲਹਾਮ ਹੋ ਗਿਆ, ਇਬਰਾਹਿਮ ਅੰਗਿਆਰਿਆਂ ਤੇ ਪੈਰ ਰੱਖ, ਅੰਗਿਆਰੇ ਫੁੱਲ ਬਣ ਜਾਣਗੇ। ਲੋਕਾਂ ਅੰਦਰ ਫਿਰ ਭਰਮ ਖੜਾ ਹੋ ਗਿਆ, ਜੇ ਅੰਗਿਆਰੇ ਫੁੱਲ ਨਾ ਬਣਦੇ ਤੇ ਇਬਰਾਹਿਮ ਦਾ ਸਿਦਕ ਪੁੱਗ ਜਾਂਦਾ। ਪਰ ਅੱਜ ਗੁਰੂ ਅਰਜਨ ਦੀ ਤਵੀ ਠੰਡੀ ਨਹੀਂ ਹੋਈ, ਨਾ ਹੀ ਕੋਈ ਅਰਦਾਸ ਕੀਤੀ ਗਈ ਵੀ ਸੱਚੇ ਪਾਤਸ਼ਾਹ ਤਵੀ ਠੰਡੀ ਕਰ ਦੇ। ਅੱਗ ਹੋਰ ਭਖ ਰਹੀ ਹੈ, ਰੇਤਾ ਹੋਰ ਤਪਦਾ ਪੈ ਰਿਹਾ, ਕੜਛਾ ਪੈ ਰਿਹਾ ਸਿਰ ਦੇ ਅੰਦਰ। ਚੰਦੂ ਤਪ ਗਿਆ, ਬੀਰਬਲ ਤਪ ਗਿਆ, ਸ਼ੇਖ ਅਹਿਮਦ ਸਰੰਦੀ ਤਪ ਗਿਆ, ਪਿਰਥੀਆ ਤਪ ਗਿਆ, ਔਰ ਇੱਥੋਂ ਤੱਕ ਕਿ ਅਤ ਠੰਡੇ ਸੁਭਾਅ ਦਾ ਮਾਲਕ ਸਾਈਂ ਮੀਆਂ ਵੀ ਸਾਹਮਣੇ ਖੜਾ ਹੋਇਆ, ਉਹ ਵੀ ਤਪ ਗਿਆ। ਕਹਿਣ ਲੱਗਾ, ਪਾਤਸ਼ਾਹ ਇੱਕ ਵਾਰੀ ਹੁਕਮ ਤਾਂ ਕਰੋ, ਮੈਂ ਨਹੀਂ ਜਰ ਸਕਦਾ। ਪਰ ਸਤਿਗੁਰੂ ਕਹਿਣ ਲੱਗੇ, ਨਹੀਂ ਸਾਈਂ ਜੀ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਸ ਕਰਨਾ ਸੋ ਹਮਰਾ ਮੀਤ। ਮੇਰਾ ਮਿੱਤਰ ਕਦੀ ਮੇਰਾ ਮਾੜਾ ਕਰ ਸਕਦਾ? ਮੇਰਾ ਮਿੱਤਰ ਹੋਵੇ ਪਰਮਾਤਮਾ ਤੇ ਮੇਰੀ ਕਦੀ ਮਾੜੀ ਗੱਲ ਸੋਚ ਸਕਦਾ? ਇਸ ਕਰਕੇ ਉਹ ਮੇਰਾ ਭਲਾ ਹੀ ਕਰਦਾ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ। ਇਸ ਕਰਕੇ ਇਹ ਠੰਡ ਕਿੱਥੋਂ ਪ੍ਰਾਪਤ ਹੋਈ? ਇਹ ਠੰਡ ਪ੍ਰਾਪਤ ਹੋਈ ਪਰਮਾਤਮਾ ਦਾ ਸਿਮਰਨ ਕਰਕੇ, ਬੰਦਗੀ ਕਰਕੇ। ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਪੌੜੇ ਚਰਨ ਕਮਲ ਕੀ ਓਟ, ਉਦਰੇ ਸਗਲ ਜਨ।
ਸਤਿਗੁਰੂ ਕਹਿੰਦੇ, ਜਿਸ ਮਨੁੱਖ ਨੇ ਵੀ ਦੁਨੀਆਂ ਦੇ ਅੰਦਰ ਚਰਨ ਕਮਲਾਂ ਦੀ ਓਟ ਪ੍ਰਾਪਤ ਕੀਤੀ, ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ, ਉਧਰੇ ਸਗਲ ਜਨ, ਉਹਦੇ ਸਾਰੇ ਸੇਵਕ ਤਰ ਗਏ। ਉਹ ਕਿਸੇ ਜਾਤ ਨਾਲ ਸੰਬੰਧ ਰੱਖਦੇ ਹੋਣ, ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋਣ, ਕਿਸੇ ਦੇਸ਼ ਵਿੱਚ ਰਹਿੰਦੇ ਹੋਣ, ਕੋਈ ਵਿਤਕਰਾ ਨਹੀਂ। ਕਿਉਂ? ਭਾਈ ਗੁਰਦਾਸ ਜੀ ਕਹਿੰਦੇ, ਚਿੰਤਾ ਮਨ ਚਿਤਵਤ, ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਘਟਾਏ ਹੈ। ਜਦੋਂ ਚਿੰਤਾ ਮਨ, ਜੋ ਚਿੰਤਾਮਣੀ ਸਾਰੀਆਂ ਇਸ਼ਾਵਾਂ ਪੂਰੀਆਂ ਕਰਨ ਵਾਲਾ ਪਰਮਾਤਮਾ, ਉਹਦਾ ਜਦੋਂ ਚਿਤਵਨ ਕੀਤਾ, ਜੀਵਨ ਵਿੱਚੋਂ ਟੈਨਸ਼ਨ ਦੂਰ ਹੋ ਗਈ। ਚਿੰਤਾ ਮਨ ਚਿਤਵਤ, ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ। ਜਪਤ ਅਕਾਲ ਕਾਲ ਕੰਤਕ ਕਲੇਸ਼ ਨਾਸੇ, ਨਿਰਭੈ ਭਜਤ ਭ੍ਰਮ ਭੈ ਦਲ ਭਜਾਏ ਹੈ। ਸਿਮਰਤ ਨਾਥ ਨਿਰਵੈਰ, ਵੈਰ ਭਾਉ ਤਿਆਗਿਓ, ਭੈ ਨਿਰਭੇਦ ਭੈ ਗਏ ਭੇਦ ਖੇਦ ਨਿਰਭੇਦ ਗੁਣ ਗਾਏ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚੋਂ ਜਿਹੜੇ ਭੇਦ ਸਨ, ਖੇਰ ਜਿਹੜੇ ਦੁੱਖ ਸਨ, ਉਹ ਸਾਰੇ ਖਤਮ ਹੋ ਗਏ, ਨਿਰਭੇਦ ਗੁਣ ਗਾਏ ਹੈ। ਤੇ ਅਖੀਰ ਤੇ ਕਹਿੰਦੇ, ਉਹ ਕੁੱਲ ਅੰਚਲ ਗਏ ਕੁੱਲ ਨਾ ਵਿਚਾਰੇ ਕੋ। ਅਸੀਂ ਤਾਂ ਕੁੱਲ ਨਾਲ ਹੀ ਜੁੜੀ ਜਾਂਦੇ ਹਾਂ, ਅਕੁੱਲ ਪ੍ਰਭੂ ਦਾ ਤਾਂ ਸਿਮਰਨ ਹੀ ਨਹੀਂ ਕਰਦੇ। ਆ ਪਿੱਤਰ ਪੂਜਾ ਕੀ ਹੈ? ਅਕੁੱਲ ਦੀ ਪੂਜਾ। ਆ ਥਾਂ ਥਾਂ ਤੇ ਪਿੰਡਾਂ ਚ ਲੱਗੇ ਨੇ ਜਠੇਰਿਆਂ ਦੀ ਪੂਜਾ, ਔਰ ਉੱਥੇ ਅਸੀਂ ਅਖੰਡ ਪਾਠ ਕਰਵਾਉਂਦੇ ਹਾਂ, ਜਿਹਦੇ ਬਾਰੇ ਗੁਰੂ ਦਾ ਹੁਕਮ ਹੈ ਕਿ ਜੀਵਤ ਪਿੱਤਰ ਨਾ ਮਾਨੇ ਕੋ, ਮੂਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿ ਪਾਵੇ ਕਊਆ ਕੂਕਰ ਖਾਹੀ। ਸਾਨੂੰ ਪਿੱਤਰ ਪੂਜਾ ਦੀ ਕੋਈ ਥਾਂ ਨਹੀਂ, ਅਸੀਂ ਤਾਂ ਕੇਵਲ ਅਕਾਲ ਪੁਰਖ ਦੀ ਪੂਜਾ ਕਰਨੀ, ਜਿਉਂਦੇ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ, ਜਿਉਂਦੇ ਜੀ ਪੁੱਛਣਾ ਕੋਈ ਨਹੀਂ, ਨਾ ਰੋਟੀ ਦੀ ਗੱਲ, ਨਾ ਪਾਣੀ ਦੀ ਗੱਲ, ਬਿਮਾਰ ਨੂੰ ਦਵਾਈ ਦੀ ਸੰਭਾਲ ਨਹੀਂ, ਤੇ ਬਾਅਦ ਵਿੱਚ ਇਹ ਪਖੰਡ ਹੈ ਸਾਰਾ। ਇਸ ਕਰਕੇ ਸਤਿਗੁਰੂ ਕਹਿੰਦੇ, ਅਕੁੱਲ ਅੰਚਲ ਗਏ ਕੁੱਲ ਨਾ ਵਿਚਾਰੇ ਕੋ, ਅਟਲ ਸ਼ਰਨ ਆਵਾ ਗਵਨ ਮਿਟਾਏ ਹੈ। ਜਿਹੜੇ ਲੋਕ ਅਟਲ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਵਿੱਚੋਂ ਆਵਾਗਮਨ ਮਿਟਾ ਲੈਂਦੇ ਨੇ। ਚਰਨ ਕਮਲ ਕੀ ਓਟ ਉਧਰੇ ਸਗਲ ਜਨ
ਸੁਣ ਪ੍ਰਤਾਪ ਗੋਵਿੰਦ ਨਿਰਪਾਉ ਭਏ ਮਨ।
ਪ੍ਰਤਾਪ ਦਾ ਅਰਥ ਹੈ ਵਡਿਆਈ। ਉਹਨਾਂ ਨੇ ਉਸ ਗੋਬਿੰਦ ਪਰਮਾਤਮਾ ਦੀ ਜੋ ਪ੍ਰਕਾਸ਼ ਰੂਪ ਪਰਮਾਤਮਾ ਹੈ ਧਰਤੀ ਨੂੰ ਪ੍ਰਕਾਸ਼ ਦੇਣ ਵਾਲਾ ਉਹਦੀ ਵਡਿਆਈ ਸੁਣ ਕਰਕੇ ਨਿਰਭਉ ਭਏ ਮਨ ਉਹ ਆਪਣੇ ਜ਼ਿੰਦਗੀ ਦੇ ਵਿੱਚ ਮਨ ਕਰਕੇ ਨਿਰਭਉ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ ਉਹਨਾਂ ਨੂੰ ਦਾਤ ਪ੍ਰਾਪਤ ਹੋ ਗਈ ਹੈ।
ਟੋਟ ਨ ਆਵੈ ਮੂਲ ਸੰਚਿਆ ਨਾਮ ਧਨ।
ਹੁਣ ਜਿਹੜਾ ਧਨ ਅਸੀਂ ਦੁਨਿਆਵੀ ਤੌਰ ਤੇ ਖਰਚਦੇ ਹਾਂ ਨਾ ਜਿਵੇਂ ਜਿਵੇਂ ਖਰਚਦੇ ਹਾਂ ਤਿਵੇਂ ਤਿਵੇਂ ਘਟਦਾ ਜਾਂਦਾ ਹੈ। ਪਰ ਇੱਕ ਨਾਮ ਧਨ ਸਾਨੂੰ ਦਿੱਤਾ ਸ਼ਬਦ ਦੇ ਰੂਪ ਵਿੱਚ ਦਿੱਤਾ। ਸਤਿਗੁਰੂ ਨੇ ਬਚਨ ਕੀਤੇ ਹਮ ਧਨਵੰਤ ਭਾਗੜ ਸੱਚ ਨਾਏ ਹਰ ਗੁਣ ਗਾਵੇ ਸਹਿ ਸੁਭਾਏ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਅਖੂਟ ਭੰਡਾਰ ਭਰਿਆ ਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਏ। ਇਹਦੇ ਅੰਦਰ ਕੋਈ ਘਾਟਾ ਨਹੀਂ ਪਏਗਾ। ਫਿਰ ਬਚਨ ਕੀਤੇ ਮਾਇਆ ਮਨੋ ਨਾ ਬੀਸਰੈ ਮੰਗੈ ਦਮਾ ਦਮ ਸੋ ਪ੍ਰਭ ਚਿੱਤ ਨਾ ਆਵੇ ਨਾਨਕ ਨਹੀਂ ਕਰਮ ਟਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹਨੂੰ ਜਿੰਨਾ ਖਾਓਗੇ ਜਿੰਨਾ ਵਰਤਾਓਗੇ ਸ਼ਬਦ ਵਿੱਚ ਉਨਾ ਵਾਧਾ ਹੋਏਗਾ ਗੁਰਬਾਣੀ ਇਸ ਜੱਗ ਮੈਂ ਚਾਨਣ ਫੈਲੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ। ਸੰਚਿਆ ਦਾ ਭਾਵ ਉਹਨਾਂ ਨੇ ਨਾਮ ਧਨ ਇਕੱਠਾ ਕੀਤਾ ਹੈ ਜੀ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ।
ਇਹੋ ਜਿਹੇ ਗੁਰਮੁਖ ਸੰਤ ਜਨਾਂ ਦਾ ਜੋ ਸੰਗ ਹੈ ਉਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ।
ਕਿਹੜੇ ਸੰਤ ਜਿਹੜੇ ਨਿਤਾ ਪ੍ਰਤੀ ਅੱਠੇ ਪਹਿਰ ਨਿਤਾ ਪ੍ਰਤੀ ਉਹਦਾ ਸਿਮਰਨ ਕਰਦੇ ਨੇ ਤੇ ਉਹਨੂੰ ਆਪਣੇ ਹਿਰਦੇ ਵਿੱਚ ਧਿਆਉਂਦੇ ਨੇ ਤੇ ਉਹਦੇ ਉਪਦੇਸ਼ ਨੂੰ ਨਿਤਾ ਪ੍ਰਤੀ ਆਪਣੇ ਕੰਨਾਂ ਨਾਲ ਸੁਣਦੇ ਹਨ। ਕਿਉਂਕਿ ਇਹ ਪਵਿੱਤਰ ਉਪਦੇਸ਼ ਐਡਾ ਕਾਰ ਆਮਦ ਹੈ ਕਿ ਗੁਰੂ ਅਮਰਦਾਸ ਜੀ ਦੇ ਬਚਨ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਔਰ ਗੁਰੂ ਅਰਜਨ ਪਾਤਸ਼ਾਹ ਜੀ ਹਮਾਰੀ ਪਿਆਰੀ ਅਮਰ ਧਾਰੀ ਗੁਰ ਨਿਮਖ ਨਾ ਮਨ ਤੇ ਧਾਰੀ ਰੇ। ਗੁਰੂ ਨੇ ਨਿਮਖ ਮਾਤਰ ਵੀ ਇਹਨੂੰ ਦੂਰ ਨਹੀਂ ਕੀਤਾ ਆਪਣੇ ਹਿਰਦੇ ਤੋਂ ਤੇ ਸਿੱਖ ਨੂੰ ਵੀ ਜੀਵਨ ਜਾਚ ਦਿੱਤੀ ਹੈ ਕਿ ਸਿੱਖਾ ਇਹ ਬਾਣੀ ਤੇਰੇ ਜੀਵਨ ਦਾ ਆਧਾਰ ਬਣ ਜਾਏ। ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਦਾਸ ਇੱਥੇ ਹੀ ਵਿਚਾਰਾਂ ਨੂੰ ਸੰਕੋਚਦਾ ਹੈ ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ। ਸਤਿਗੁਰੂ ਦੇ ਜੋ ਬਚਨ ਆਪ ਜੀ ਨਾਲ ਸਾਂਝੇ ਕੀਤੇ ਨੇ ਉਹ ਗੁਰੂ ਕੇ ਸਮਝ ਕੇ ਹਿਰਦੇ ਚ ਵਸਾ ਲੈਣੇ। ਦਾਸ ਅਕਾਲ ਪੁਰਖ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹੈ ਜਿਨ੍ਹਾਂ ਦੀ ਬਦੌਲਤ ਆਪ ਸੰਗਤਾਂ ਦੇ ਦਰਸ਼ਨ ਹੋਏ ਇਸ ਪਵਿੱਤਰ ਸਥਾਨ ਦੇ ਉੱਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਆਪ ਜੀ ਦੇ ਨਾਲ ਪਾਵਨ ਹੁਕਮ ਦੀ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਵੱਲ ਵਧੀਏ ਜੀ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।